ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਵਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਚੇ ਜਾਨਹੀ ਸੋਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸੁਣਤ ਪ੍ਰਸੰਨ ਗੁਰੂ ਅਬਰਾਮ ਧਰ ਦੇਵਾਨ ਗੋਇਆ ਤਿਸ ਨਾਮ ਪੁਨ ਸੰਗਤ ਪਰ ਦ੍ਰਿਸ਼ਟ ਚਲਾਈ ਅਰਨ ਬਰਨ ਇਕ ਸਮ ਸਮੁਦਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਮਹਾਰਾਜ ਜੀ ਦੀ ਹਜ਼ੂਰੀ 'ਚ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਏ ਸਿੰਘਾਂ ਪਾਸੋਂ ਸਰਵਣ ਕੀਤਾ ਹੈ ਉਪਰੰਤ ਭਾਈ ਸਾਹਿਬ ਭਾਈ ਹਰੀਨਾਮ ਸਿੰਘ ਜੀ ਖਾਲਸਾ ਦੀ ਰਸਨਾ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖਾਲਸੇ ਦੀ ਸਿਰਜਣਾ ਖਾਲਸੇ ਦਾ ਆਦਰਸ਼ ਖਾਲਸੇ ਦਾ ਸਿਧਾਂਤ ਇਸ ਵਿਸ਼ੇ ਤੇ ਵਿਚਾਰ ਸਰਵਣ ਕੀਤੇ ਹਨ ਔਰ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ 'ਚ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਖਾਲਸਾ ਪੰਥ ਕਿਵੇਂ ਸਾਜਿਆ ਗਿਆ ਤੇ ਖਾਲਸੇ ਨੂੰ ਸਾਜ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣਾ ਰੂਪ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੋ ਨਿਵਾਸ ਉਸ ਤੱਤ ਖਾਲਸੇ ਸੂਰਬੀਰ ਬਹਾਦਰ ਯੋਧੇ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਵੀ ਮਹਾਰਾਜ ਨੇ ਸ਼ੁਰੂ ਕੀਤਾ ਦੇਸ਼ਾਂ ਵਿਦੇਸ਼ਾਂ 'ਚ ਹੁਕਮਨਾਮੇ ਭੇਜ ਦਿੱਤੇ ਔਰ ਗੁਰੂ ਕੇ ਸਿੱਖ ਗੁਰੂ ਕੇ ਪਿਆਰੇ ਸ਼ਸਤਰਾਂ ਬਸਤਰਾਂ ਨਾਲ ਸੱਜ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਆਏ ਹਨ ਮਹਾਰਾਜ ਦਾ ਹੁਕਮ ਸੀ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਦਿਖਾਈ ਗੁਰੂ ਕੇ ਸਿੱਖ ਸ਼ਸਤਰ ਧਾਰੀ ਹੋ ਕੇ ਸਨਦਬੱਧ ਹੋ ਕੇ ਆਏ ਅਨੰਦਪੁਰ ਸਾਹਿਬ ਵਿਖੇ ਮਹੱਲਾ ਖੇਡਿਆ ਗਿਆ ਤਿਆਰ ਬਰ ਤਿਆਰ ਫੌਜਾਂ ਗੁਰੂ ਦੀਆਂ ਸ਼ਸਤਰਾਂ ਨਾਲ ਸੱਜ ਕੇ ਗੁਲਾਲ ਉਡਾਉਂਦੀਆਂ ਹੋਈਆਂ ਚਰਨ ਗੰਗਾ ਨਦੀ 'ਚ ਪਹੁੰਚਦੀਆਂ ਹਨ ਹੁਣ ਵੀ ਉਹ ਮਰਿਆਦਾ ਹਰ ਸਾਲ ਚੇਤਰ ਬਧੀ ਇੱਕ ਵਾਲੇ ਦਿਨ ਹੁੰਦੀ ਹੈ ਹੋਲੀ ਤੋਂ ਅਗਲੇ ਦਿਨ ਖਾਲਸੇ ਦਾ ਮਹੱਲਾ ਚੜ੍ਹਦਾ ਹੈ ਸਾਰੀਆਂ ਫੌਜਾਂ ਗੁਰੂ ਦੀਆਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਰੂਪ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਉਹ ਗੁਰੂ ਕੇ ਸਿੱਖ ਮਹੱਲਾ ਖੇਡਦੇ ਹਨ ਜਦੋਂ ਮਹੱਲਾ ਸਤਿਗੁਰਾਂ ਨੇ ਖੇਡਿਆ ਭਾਈ ਨੰਦ ਲਾਲ ਜੀ ਨੇ ਇੱਕ ਗਜ਼ਲ ਬੜੀ ਸੁੰਦਰ ਪਰਸ਼ੀਅਨ ਭਾਸ਼ਾ ਦੇ ਵਿੱਚ ਫਾਰਸੀ ਦੇ ਵਿੱਚ ਉਚਾਰਨ ਕੀਤੀ ਗੁਲੇ ਹੋਲੀ ਬਬਾਗੇ ਦਹਿਰ ਬੂ ਕਰਦ ਲਬੇ ਚੋਂ ਗੁੰਚੈ ਰਾ ਫਰਖੰਦਾ ਖੂ ਕਰਦ گلابو امبرو مشکو امبیرو چوں باراں بار سے اج سوب سو کر زہ پچکاریے پر زعفرانی کہ ہر بے رنگ را خوش رنگو بو کرد بلال افسانیے دستے مبارک زمین و آسمان را سرخ رو کرد بھائی نند لال جی نے محلے دا پورا نقشہ اس غزل وچ کھچیا ہے تے کلگیدر پاتشاہ نے پرسن ہو کے بھائی صاحب بھائی نند لال جی نوں وی دوواں جہاناں دے لئی اپنے مبارک ہتھاں وچوں گلاڑ اڑا کے رنگ دیتا ہے زمین آسمان سرخرو کر دیتے ہن۔ بھائی صاحب دی غزل سن کے مہاراج بڑے پرسن ہوئے انہاں دا نام دیوانے گویا بھائی نند لال جی دی رچنا دا دیوانے گویا زندگی نامہ بندگی نامہ تین نام ہن پوتھی دے بھائی صاحب نو گویا تو خلص مہاراج نے بخشش کیتا ہے انہاں دی کاو چھاپ ہے انہاں دی کویتا دی مور ہے دیوان گویا۔ سو بھائی نند لال جی گویا دی بانی وچوں اے غزل اپاں رات سربن کیتی ہے ہولے محلے دے سبند وچ ہور بھی بڑے مہان بدواناں نے بچن لکھے ہن۔ پنڈت نحال سنگھ جی نرملے بڑے ہی سونے بچن لکھدے ہن برچھا ڈھال کٹارا تیگا کڑچا دیگا گوڑا ہے چھکا پرشاد سجا دستارا ار کردونا ٹولا ہے سپٹ سچالا ار لکھ باہاں کلگا سنگھ سچولا ہے اپر مشہرا داڑا جیسے تیسے بولا ہولا ہے سو خالصے دا ہولا لوکاں دیاں ہولیاں تے خالصے دا ہولا ہے۔ آؤ ہن سرون کریے پریم دے نال بھائی صاحب بھائی سنتوکھ سنگھ جی کوی راج ہولے محلے دا باقی پرسنگ ورنن کردے ہن۔ من برتیاں نوں گرو صاحباں دے چرناں نال جوڑ کے آکھیے ستنام سری واہے گرو صاحب جی ستنام سری واہے گرو صاحب جی
سنت پرسن گرو ابرام
سری گرو گوبند سنگھ صاحب مہاراج دیوان گویا بھائی نند لال جی دی رچنا گلے ہولی ببا گے دہر بو کرد سن کے بڑے ہی پرسن ہوئے ہن۔
در دیوان گویا تس نام
اور اس رچنا دا نام مہاراج جی نے دیوان گویا گویا دا دیوان اے دے پہلا نام بندگی نامہ بھائی نند لال جی نے آپ رکھیا سی تے دوسرا نام زندگی نامہ دسویں پاتشاہ جی نے رکھیا سی تیسرا یہ دا نام دیوانے گویا کویاں دیوانہ والوں رکھیا گیا ہے۔ سو او بھائی نند لال جی گویا نو مہاراج نے گویا خطاب بخشش کیتا سی
ان سنگت پر درشت چلائی
پھر ستگرو نے اپنے خالصے وال اپنی سنگت وال درشتی فیری ہے سارے سکھاں تے میر دی نگاہ کیتی ہے
ارن برن ایک سم سمودائی
سارا خالصہ گلال کھیڑ کے لالو لال ہویا پیا ہے
جن کنسک کو بن بگ سانتا
کہن دے جی میں کنسک دے کیسو دے پھول کھیڑے ہوندے ہیں ہولے محلے تے خالصہ جی ہون بھی سری آنندپور صاحب ادا ہی لگتا ہے جی میں سارے پاسے گلال اڈ اڈ کے کیسو دے پھول کھڑے ہن
ایک سم سمنس پائے بسنت
بسنت رت جویں پورا جوبن وچ سری آنندپور صاحب وچ آ جاندی ہے سب تھان تے خالصہ لال رنگ وچ رنگیا جاندا ہے لال رنگ تس کو لگا جس کے وڈ پاگا میلا کدے نہ ہو بئی نہ لاگا دھاگا اے ساتھ سنگ جی اندرلا رنگ باہر آ جاندا ہے۔ ہاں جی
سندر شوبھا رہی پرکاش
خالصے دی شوبھا دسویں پاتشاہ دے سکھاں دی شوبھا دور دور تو پرکاشمان ہو رہی ہے سنگھاں دے دلاں دے دل گھوڑیاں فوجاں دے نال نظر آؤندے ہن۔
وکست ستگر ہیر بلاس
مہاراج اپنے خالصے وال دیکھ کے سنگت وال بیٹھی سنگت وال دیکھ کے بڑے پرسن ہوئے ہن بڑے خوش ہوئے ہن۔
ہٹپور آئے سبا سب تھری
ساتھ سنگ جی واپس محلہ کھیڑ کے چرن گنگا ندی وچوں ہول گڑھ والوں جدوں واپس آ گئے سبا لگ گئی دیوان سج گیا
ਸਤਿਗੁਰ ਦ੍ਰਿਸ਼ਟ ਸਕਲ ਪਰ ਕਰੀ।
ਉਦੋਂ ਮਹਾਰਾਜ ਨੇ ਆਪਣੇ ਦੀਵਾਨ ਵਿੱਚ ਸਾਰੀ ਸੰਗਤ ਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ।
ਇਤਨੇ ਮਹਿ ਸੁਥਰਾ ਚਲ ਆਇਓ,
ਇਤਨੇ ਨੂੰ ਸਾਧ ਸੰਗਤ ਜੀ ਭਾਈ ਸੁਥਰਾ ਜੀ ਚਲ ਆਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸੁਥਰਾ ਜੀ ਦਾ ਜਨਮ ਬਾਰਾਮੂਲੇ ਦੇ ਲਾਗੇ ਕਸ਼ਮੀਰ ਦੀ ਧਰਤੀ ਤੇ ਹੋਇਆ ਮੰਨਿਆ ਜਾਂਦਾ ਹੈ। ਸਾਧ ਸੰਗਤ ਜੀ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਮਾਈ ਭਾਗ ਭਰੀ ਦੀ ਬੇਨਤੀ ਮੰਨ ਕੇ ਸ੍ਰੀਨਗਰ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਗਏ ਸਨ ਤਾਂ ਉੱਥੋਂ ਅੱਗੇ ਬਾਰਾਮੂਲੇ ਵੀ ਸੱਚੇ ਪਾਤਸ਼ਾਹ ਗਏ ਸਨ। ਬਾਰਾਮੂਲੇ ਪਹਾੜੀਆਂ 'ਚ ਮਹਾਰਾਜ ਲੰਘੇ ਜਾ ਰਹੇ ਨੇ ਤੇ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆਈ ਝਾੜੀਆਂ ਵਿੱਚੋਂ। ਮਹਾਰਾਜ ਕਹਿੰਦੇ ਬਿਧੀ ਚੰਦ ਦੇਖੋ ਝਾੜੀਆਂ 'ਚ ਮਾਨਸ ਦਾ ਬੱਚਾ ਰੋ ਰਿਹਾ ਹੈ। ਜਦੋਂ ਝਾੜੀਆਂ ਵਿੱਚ ਗਏ ਕਹਿੰਦੇ ਕੁੱਤੀ ਸੂਈ ਹੋਈ ਸੀ ਤੇ ਉਹਦੇ ਨਿੱਕੇ ਨਿੱਕੇ ਬੱਚੇ ਸਨ, ਉਹਨਾਂ ਦੇ ਬੱਚਿਆਂ ਦੇ ਵਿਚਕਾਰ ਹੀ ਇੱਕ ਮਨੁੱਖ ਦਾ ਬੱਚਾ ਵੀ ਪਿਆ ਹੋਇਆ ਸੀ। ਭਾਈ ਸਾਹਿਬ ਬਿਧੀ ਚੰਦ ਜੀ ਨੇ ਆ ਕੇ ਦੱਸਿਆ ਮਹਾਰਾਜ ਬੱਚਾ ਮਨੁੱਖ ਦਾ ਹੈ ਪਰ ਕੁੱਤੀ ਨੇੜੇ ਨਹੀਂ ਲੱਗਣ ਦਿੰਦੀ, ਉਹਨੂੰ ਬੁਲਾ ਕੇ ਮਹਾਰਾਜ ਕਹਿੰਦੇ ਚੁੱਕ ਕੇ ਲਿਆਓ। ਸੋ ਕੁੱਤੀ ਨੂੰ ਡਰਾ ਕੇ ਜਿਵੇਂ ਵੀ ਹੋਇਆ ਭਾਈ ਬਿਧੀ ਚੰਦ ਤੇ ਭਾਈ ਜੇਠਾ ਉਸ ਬੱਚੇ ਨੂੰ ਚੁੱਕ ਕੇ ਲਿਆਏ। ਛੇਵੇਂ ਪਾਤਸ਼ਾਹ ਮਹਾਰਾਜ ਦੇ ਹੱਥਾਂ 'ਤੇ ਬੱਚਾ ਦਿੱਤਾ। ਜੰਮਦੇ ਦੇ ਦੰਦ ਸਨ, ਥੋੜ੍ਹੀ ਥੋੜ੍ਹੀ ਦਾੜ੍ਹੀ ਵੀ ਸੀ। ਭਾਈ ਬਿਧੀ ਚੰਦ ਸਾਰੇ ਸਿੱਖ ਵੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਮਹਾਰਾਜ ਬੱਚਾ ਕੁਥਰਾ ਹੈ। ਕੁਥਰਾ ਮੈਨੇ ਕੋਝਾ, ਬੇਟੱਬਾ, ਸ਼ਕਲ ਤੋਂ ਥੋੜ੍ਹਾ ਜਿਹਾ ਅਜੀਬੋ ਗਰੀਬ ਜਿਹਾ ਲੱਗਦਾ ਹੈ। ਮਾਪਿਆਂ ਨੇ ਕਿਸੇ ਵਹਿਮ ਦੇ ਅਧੀਨ ਚੁੱਕ ਕੇ ਸਿੱਟ ਦਿੱਤਾ। ਬੱਚਾ ਜਦੋਂ ਜੰਮਿਆ ਜੰਮਦੇ ਦੇ ਦਾੜ੍ਹੀ ਵੇਖੀ, ਦੰਦ ਵੇਖੇ, ਮਾਪਿਆਂ ਨੇ ਆਖਿਆ ਸਾਡੇ ਕਿਹੜੇ ਕੰਮ ਦਾ, ਇਹਨੂੰ ਬਾਹਰ ਸੁੱਟ ਆਓ। ਉਹ ਸੁੱਟ ਗਏ ਤੇ ਸਤਿਗੁਰੂ ਕਹਿਣ ਲੱਗੇ ਨਾ ਭਾਈ ਕੁਥਰਾ ਨਹੀਂ, ਇਹ ਸੁਥਰਾ ਹੈ। ਉਹ ਭਾਈ ਸੁਥਰੇ ਨੂੰ ਛੇਵੇਂ ਪਾਤਸ਼ਾਹ ਨੇ ਪਾਲਿਆ। ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਪੰਜ ਗੁਰੂਆਂ ਦੀ ਸੇਵਾ ਕੀਤੀ। ਬਹੁਤ ਬਿਰਧ ਅਵਸਥਾ ਤੱਕ ਸਿੱਖੀ ਦਾ ਪ੍ਰਚਾਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਕੀਤਾ। ਹੁਣ ਵੀ ਉਹਨਾਂ ਦੀ ਸੰਪਰਦਾਇ ਸੁਥਰੇ ਸ਼ਾਹੀ ਸਾਧੂਆਂ ਦੀ ਚੱਲਦੀ ਹੈ। ਸੋ ਸਾਧ ਸੰਗਤ ਜੀ ਉਦਾਸੀ ਸੰਤਾਂ ਵਿੱਚ ਦਸ ਨਾਮੀ ਉਦਾਸੀ ਹਨ। ਛੇ ਬਖਸ਼ਿਸ਼ਾਂ ਹਨ, ਚਾਰ ਧੂਣੇ ਹਨ। ਛੇ ਬਖਸ਼ਿਸ਼ਾਂ ਵਿੱਚ ਭਾਈ ਸੁਥਰੇ ਵਾਲੀ ਬਖਸ਼ਿਸ਼ ਦਾ ਵੀ ਜ਼ਿਕਰ ਆਉਂਦਾ ਹੈ। ਇਹ ਭਾਈ ਸੁਥਰਾ ਮਜ਼ਾਕੀਆ ਕਿਸਮ ਦਾ ਸੀਗਾ। ਕੋਈ ਨਾ ਕੋਈ ਇਹੋ ਜਿਹੀ ਗੱਲ ਕਰਦਾ ਸੀ ਜਿਹਦੇ ਵਿੱਚ ਵਿਅੰਗ ਹੁੰਦਾ ਸੀ, ਹਾਸਰਸ ਹੁੰਦਾ ਸੀ ਤੇ ਪਰ ਸਿੱਖਿਆ ਵੀ ਬੜੀ ਲੁਕੀ ਹੁੰਦੀ ਸੀ। ਇੱਕ ਵਾਰੀ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਭਾਈ ਸੁਥਰੇ ਨੂੰ ਕਿਹਾ ਕਿ ਤੇਰੀਆਂ ਲੀਲਾ ਵੇਖ ਕੇ ਅਸੀਂ ਬੜੇ ਖੁਸ਼ ਹਾਂ, ਤੇਰੇ 'ਤੇ ਪ੍ਰਸੰਨ ਹਾਂ, ਸਾਡੇ ਕੋਲੋਂ ਕੁਝ ਮੰਗ ਲੈ। ਕਹਿਣ ਲੱਗਾ ਬਾਦਸ਼ਾਹ ਤੇਰੇ ਕੋਲੋਂ ਕੀ ਮੰਗਾਂ, ਮੈਨੂੰ ਤਾਂ ਮੇਰੇ ਗੁਰੂ ਨੇ ਹੀ ਬੜਾ ਕੁਝ ਦਿੱਤਾ ਹੋਇਆ। ਔਰੰਗਜ਼ੇਬ ਕਹਿੰਦਾ ਨਹੀਂ, ਮੈਂ ਤੈਨੂੰ ਕੁਝ ਦੇਣਾ ਚਾਹੁੰਦਾ। ਕਹਿੰਦਾ ਪੱਕੀ ਗੱਲ ਹੈ? ਕਹਿੰਦੇ ਦਿਆਂਗਾ, ਜੋ ਤੂੰ ਮੰਗੇਗਾ ਦਿਆਂਗਾ। ਫਿਰ ਭਾਈ ਸੁਥਰਾ ਕਹਿੰਦਾ ਵੀ ਹਰ ਹਕੀਮ ਤੋਂ, ਹਰ ਵੈਦ ਤੋਂ ਮੈਨੂੰ ਇੱਕ ਟਕਾ ਜਾਂ ਇੱਕ ਰੁਪਈਆ ਜਾਂ ਇੱਕ ਟਕਾ, ਟਕਾ ਵੀ ਉਦੋਂ ਬੜਾ ਹੁੰਦਾ ਸੀ, ਇੱਕ ਟਕਾ ਹਰ ਹਕੀਮ ਤੋਂ ਮੈਨੂੰ ਲਿਖ ਕੇ ਦਿਓ ਵੀ ਮੈਂ ਲੈ ਸਕਦਾ। ਬਾਦਸ਼ਾਹ ਨੇ ਉਸੇ ਵੇਲੇ ਹੀ ਆਪਣੇ ਮੁਨੀਮ ਜਿਹੜੇ ਬੈਠੇ ਸਨ ਦੀਵਾਨ ਵਿੱਚ ਲਿਖਣ ਵਾਲੇ, ਉਹਨਾਂ ਨੂੰ ਹੁਕਮ ਦਿੱਤਾ ਵੀ ਦੀਵਾਨ ਜੀ ਇਹਨੂੰ ਲਿਖ ਦਿਓ ਇੱਕ ਟਕਾ ਸਾਡੇ ਵੱਲੋਂ ਮੋਹਰ ਲਾ ਕੇ ਵੀ ਹਰ ਹਕੀਮ ਤੋਂ ਇਹ ਇੱਕ ਟਕਾ ਲੈ ਸਕਦਾ। ਉਹ ਹਕੀਮ ਲਿਖੀ ਜਾਵੇ, ਉਹ ਜਿਹੜਾ ਮੁਨੀਮ ਸੀ ਉਹ ਲਿਖੀ ਜਾਵੇ ਤੇ ਉਹਦੇ ਕੋਲ ਬੈਠਾ ਹੋਇਆ ਸੁਥਰਾ ਆਪਣੇ ਢਿੱਡ ਤੇ ਹੱਥ ਰੱਖ ਕੇ ਥੋੜਾ ਥੋੜਾ ਪੇਟ ਨੂੰ ਦਬਾਈ ਜਾਵੇ ਤੇ ਹਾਏ ਹਾਏ ਕਰਨ ਲੱਗ ਪਿਆ। ਉਹ ਮੁਨੀਮ ਜਾਂ ਦੀਵਾਨ ਲਿਖਣ ਵਾਲਾ ਜਿਹੜਾ ਸੀ ਉਹ ਕਹਿੰਦਾ ਭਾਈ ਤੈਨੂੰ ਕੀ ਹੋਇਆ? ਕਹਿੰਦਾ ਮੇਰੇ ਪੇਟ 'ਚ ਮਾੜੀ ਮਾੜੀ ਦਰਦ ਹੁੰਦੀ ਹੈ। ਉਹ ਕਹਿੰਦਾ ਫਿਰ ਥੋੜ੍ਹੀ ਜਿਹੀ ਜਵੈਣ ਖਾ ਲੈ। ਕਹਿੰਦਾ ਅੱਛਾ ਤੁਸੀਂ ਵੀ ਵੈਦ ਹੋ, ਪਹਿਲਾਂ ਵਾਹੁਣੀ ਤੁਸੀਂ ਕਰਾਓ। ਕਹਿੰਦਾ ਉਹ ਕਹਿੰਦਾ ਮੈਂ ਵੈਦ ਤਾਂ ਨਹੀਂ। ਕਹਿੰਦੇ ਨਹੀਂ ਦਵਾਈ ਤਾਂ ਤੁਸੀਂ ਦੱਸੀ, ਵੈਦ ਹੀ ਦਵਾਈ ਦੱਸਦੇ ਆ। ਉਹਨੇ ਟਕਾ ਦੇ ਕੇ ਮਸੀਂ ਜਾਨ ਛੁਡਾਈ ਨਾਲੇ ਉਹ ਪਟਾ ਲਿਖ ਕੇ ਲੈ ਕੇ ਤੁਰ ਪਿਆ। ਸਵੇਰੇ ਸਵੇਰੇ ਉੱਠ ਕੇ ਜਿਹਨੂੰ ਵੀ ਤੰਗ ਕਰਨਾ ਹੋਵੇ ਉਹਦੇ ਕੋਲ ਜਾ ਕੇ ਕਹਿ ਦਿਆ ਕਰੇ, ਮੇਰੀ ਅੱਖ ਦੁਖਦੀ ਹੈ। ਅਗਲਾ ਕਹਿ ਦੇ ਪਾਣੀ ਦੇ ਛੱਟੇ ਮਾਰ ਲਾ, ਅੱਛਾ ਤੁਸੀਂ ਵੀ ਬਹਿ ਦਿਓ, ਆਹ ਦੇਖੋ ਮੈਨੂੰ ਹੁਕਮ ਹੈ ਬਾਦਸ਼ਾਹ ਦਾ, ਇੱਕ ਟਕਾ ਦਿਓ। ਉਹ ਜਿਹੜੇ ਵੱਡੇ ਬੱਚੇ ਕਾਜੀ ਮੁਲਾਣੇ ਦਿੱਲੀ ਦੇ ਸਨ ਨਾ ਬਾਦਸ਼ਾਹ ਦੇ, ਉਹਨਾਂ ਨੂੰ ਸਵੇਰੇ ਘੇਰ ਲੈਣਾ ਜਦੋਂ ਉਹਨਾਂ ਦੀ ਜੇਬ ਖਾਲੀ ਹੁੰਦੀ ਸੈਰ ਸੂਰ ਕਰਨ ਗਏ ਹੁੰਦੇ, ਕਿਸੇ ਨੂੰ ਕਹਿਣਾ ਮੇਰਾ ਗੋਡਾ ਦੁਖਦਾ, ਕਿਸੇ ਨੂੰ ਕਹਿਣਾ ਮੋਢਾ ਦੁਖਦਾ, ਕੋਈ ਨਾ ਕੋਈ ਦਵਾਈ ਤਾਂ ਇੰਡੀਆ 'ਚ ਦੱਸ ਹੀ ਦਿੰਦੇ ਹਨ। ਉਹ ਜਿਹਨੇ ਕੋਈ ਦਵਾਈ ਦੱਸਣੀ ਉਹਨੂੰ ਹੀ ਘੇਰ ਲੈਣਾ ਵੀ ਦਿਓ ਜੀ ਤੁਸੀਂ ਤਾਂ ਵੈਦ ਹੋ, ਤੁਸੀਂ ਤਾਂ ਹਕੀਮ ਹੋ, ਆਹ ਮੈਨੂੰ ਦਿਓ। ਉਹਨਾਂ ਨੇ ਤੰਗ ਆ ਕੇ ਬਾਦਸ਼ਾਹ ਕੋਲ ਫਰਿਆਦ ਕੀਤੀ ਵੀ ਸਾਡੀ ਤਾਂ ਸੁਥਰੇ ਨੇ ਜਾਨ ਖਾ ਲਈ ਹੈ, ਰਾਹ ਜਾਂਦਿਆਂ ਸਾਨੂੰ ਫੜ ਲੈਂਦਾ ਅਤੇ ਅਸੀਂ ਤਾਂ ਮਰਨ ਵਾਲੇ ਹੋਏ ਪਏ ਹਾਂ, ਸਾਨੂੰ ਬੇਇੱਜ਼ਤ ਕਰਦਾ, ਅਪਮਾਨਿਤ ਕਰਦਾ, ਜੇਬ 'ਚ ਪੈਸੇ ਹੁੰਦੇ ਨਹੀਂ, ਉਹ ਤੁਹਾਡਾ ਹੁਕਮਨਾਮਾ ਅੱਗੇ ਰੱਖ ਦਿੰਦਾ, ਪੈਸੇ ਬਾਦਸ਼ਾਹ ਦੇ ਹੁਕਮ 'ਚ ਦੇਣੇ ਪੈਂਦੇ ਆ। ਕਿਸੇ ਨੂੰ ਕਹਿੰਦਾ ਮੇਰੀ ਅੱਖ ਦੁਖਦੀ, ਕਿਸੇ ਨੂੰ ਕਹਿੰਦਾ ਗੋਡਾ ਦੁਖਦਾ, ਕਿਸੇ ਨੂੰ ਕਹਿੰਦਾ ਮੋਢਾ ਦੁਖਦਾ। ਬਾਦਸ਼ਾਹ ਨੇ ਸੁਥਰੇ ਨੂੰ ਬੁਲਾ ਲਿਆ, ਭਾਈ ਸੁਥਰਾ ਜੀ ਤੁਸੀਂ ਕਿਹਾ ਸੀ ਵੀ ਹਕੀਮਾਂ ਤੋਂ ਪੈਸੇ ਲਿਖਣੇ ਲਿਖ ਦਿਓ, ਮੈਂ ਤੁਹਾਨੂੰ ਹੁਕਮ ਦੇ ਤਾ ਵੀ ਤੁਸੀਂ ਹਕੀਮਾਂ ਵੈਦਾਂ ਤੋਂ ਲੈ ਸਕਦੇ ਹੋ, ਪਰ ਤੁਸੀਂ ਤਾਂ ਸਾਰਿਆਂ ਨੂੰ ਤੰਗ ਕਰਦੇ ਹੋ। ਸੁਥਰਾ ਕਹਿੰਦਾ ਨਹੀਂ ਬਾਦਸ਼ਾਹ, ਬਿਲਕੁਲ ਨਹੀਂ, ਮੈਂ ਕਿਸੇ ਨਜਾਇਜ਼ ਬੰਦੇ ਨੂੰ, ਕਿਸੇ ਨੂੰ ਰਾਹ ਜਾਂਦੇ ਨੂੰ ਬਿਲਕੁਲ ਤੰਗ ਨਹੀਂ ਕਰਦਾ, ਮੈਂ ਤਾਂ ਆਪਣਾ ਦੁੱਖ ਦੱਸਦਾ ਹਾਂ, ਜਿਹੜਾ ਅੱਗੋਂ ਕੋਈ ਇਲਾਜ ਦੱਸੇ ਉਹਦੇ ਕੋਲੋਂ ਪੈਸੇ ਲੈਂਦਾ, ਤੁਹਾਡਾ ਹੁਕਮ ਹੈ ਵੀ ਵੈਦ ਕੋਲੋਂ ਲੈ ਸਕਦਾ। ਬਾਦਸ਼ਾਹ ਕਹਿੰਦਾ ਸਮਝ ਨਹੀਂ ਆਈ ਕੀ ਗੱਲ ਹੈ, ਕਹਿੰਦਾ ਗੱਲ ਇਹ ਹੈ ਵੀ ਮੈਂ ਇਹਨਾਂ ਮੂਰਖਾਂ ਨੂੰ ਸਿੱਖਿਆ ਦੇਣਾ ਚਾਹੁੰਦਾ ਵੀ ਇਹ ਨੀਮ ਹਕੀਮ ਖਤਰਾ ਇਹ ਜਾਨ, ਇਹ ਸਾਰੇ ਹਕੀਮ ਬਣੇ ਨੇ, ਸਾਰੇ ਡਾਕਟਰ ਬਣੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੀ ਦਵਾਈ ਨਾਲ ਕਿਸੇ ਦਾ ਨੁਕਸਾਨ ਵੀ ਤਾਂ ਹੋ ਸਕਦਾ, ਜੇ ਤੁਸੀਂ ਵੈਦ ਹੋ ਦਵਾਈ ਨੂੰ ਚੰਗੀ ਤਰ੍ਹਾਂ ਜਾਣ ਦਿਓ ਫਿਰ ਕਿਸੇ ਨੂੰ ਦਵਾਈ ਦੱਸੋ, ਤੁਸੀਂ ਐਵੇਂ ਹੀ ਕਹਿ ਦਿਓ ਅਜਵਾਇਣ ਖਾ ਲਓ, ਨਿੰਮ ਖਾ ਲਓ, ਫਲਾਣਾ ਕਰ ਲਓ, ਅਗਲੇ ਦਾ ਭਾਵੇਂ ਨੁਕਸਾਨ ਹੋ ਜਾਵੇ। ਸੋ ਜੇ ਨਹੀਂ ਜਾਣਦੇ, ਨਹੀਂ ਪੜ੍ਹੇ ਹੋਏ ਤਾਂ ਕਿਉਂ ਦਵਾਈ ਦੱਸਦੇ ਹਨ, ਮੈਂ ਇਹਨਾਂ ਨੂੰ ਇਹ ਸਿੱਖਿਆ ਦੇਣੀ ਚਾਹੁੰਦਾ। ਬਾਦਸ਼ਾਹ ਕਹਿਣ ਲੱਗਾ ਗੱਲ ਤਾਂ ਤੇਰੀ ਠੀਕ ਹੈ, ਪਰ ਇਹਦੇ ਨਾਲ ਲੋਕ ਤੰਗ ਬੜੇ ਹੁੰਦੇ ਨੇ, ਤੂੰ ਤੰਗ ਕਰਦਾ, ਹੁਣ ਤੈਨੂੰ ਹਰ ਦੁਕਾਨਦਾਰ ਤੋਂ ਇੱਕ ਟਕਾ ਲੈਣ ਦੀ ਆਗਿਆ ਹੈ। ਉਹਨੇ ਫਿਰ ਹੁਕਮਨਾਮਾ ਬਦਲ ਦਿੱਤਾ ਜਿਹੜਾ ਪਰਵਾਨਾ ਸੀਗਾ। ਭਾਈ ਸੁਥਰਾ ਹੋਰ ਖੁਸ਼ ਹੋਇਆ, ਕਹਿੰਦਾ ਬੜਾ ਵਧੀਆ, ਦੁਕਾਨ ਦੇ ਨਾਲ ਦੂਜੀ ਦੁਕਾਨ ਹੁੰਦੀ, ਅੱਗੇ ਤਾਂ ਕਦੀ ਕਦੀ ਬੰਦਾ ਫੜੀ ਦਾ ਸੀ, ਹੁਣ ਤਾਂ ਜਿਹੜੇ ਬਾਜ਼ਾਰ 'ਚ ਵੜ ਗਏ ਦੁਕਾਨਾਂ ਹੀ ਨਹੀਂ ਮੁੱਕਣੀਆਂ ਸਾਰੇ ਸ਼ਹਿਰ ਦੇ ਵਿੱਚੋਂ। ਇੰਨੀ ਮਾਇਆ ਭਾਈ ਸੁਥਰੇ ਨੇ ਇਕੱਠੀ ਕੀਤੀ ਕਿ ਕਾਬਲ ਤੋਂ ਲੈ ਕੇ ਬੰਗਾਲ ਤੱਕ ਹਿੰਦੁਸਤਾਨ 'ਚ ਸੁਥਰੇ ਸ਼ਾਹੀਆਂ ਦੇ ਬਹੁਤ ਸਾਰੇ ਡੇਰੇ ਉਸੇ ਮਾਇਆ ਨਾਲ ਹੀ ਬਣਾ ਦਿੱਤੇ ਅਤੇ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਚਾਰ ਕਰ ਦਿੱਤਾ। ਬਾਦਸ਼ਾਹ ਔਰੰਗਜ਼ੇਬ ਕੋਲੋਂ ਪੈਸੇ ਕਢਾ ਲਏ, ਜਿਹੜਾ ਕਿ ਸਿੱਖਾਂ ਦਾ ਦੁਸ਼ਮਣ ਸੀਗਾ। ਇਹੋ ਭਾਈ ਸੁਥਰੇ ਵਰਗੇ ਜਿਹੜੇ ਗੁਰਸਿੱਖ ਗੁਰੂ ਸਾਹਿਬ ਕੋਲ ਰਹੇ ਹਨ, ਇਹਨਾਂ ਦੇ ਬਹੁਤ ਸਾਰੇ ਪ੍ਰਸੰਗ ਹੋਰ ਵੀ ਆਉਂਦੇ ਨੇ। ਭਾਈ ਸੁਥਰਾ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਵੀ ਆਇਆ ਹੈ। ਹਾਂਜੀ, ਭਾਈ ਸਾਹਿਬ ਸੁਥਰੇ ਨੇ ਕਿੱਦਾਂ ਦਾ ਰੂਪ ਬਣਾਇਆ, ਅੱਜ ਕਾਲੇ ਕੱਪੜੇ ਪਾ ਲਏ, ਮੂੰਹ 'ਤੇ ਵੀ ਕਾਲਖ ਮਲ ਲਈ ਤੇ ਸਾਰੇ ਹੱਥਾਂ ਨੂੰ, ਸਾਰੇ ਸਰੀਰ ਨੂੰ ਕਾਲਾ ਕਰ ਲਿਆ। ਲੰਗਰ ਵਿੱਚੋਂ, ਲੰਗਰ ਦੇ ਭਾਂਡਿਆਂ ਵਿੱਚੋਂ ਥੱਲਿਓਂ ਕਾਲਖ ਲਾ ਕੇ ਆਪਣੇ ਮੂੰਹ ਤੇ ਆਪਣੇ ਪਿੰਡੇ ਤੇ ਮਲ ਲਈ,
ਇੱਕ ਸਮਕਾਰੀ ਕਾਇਆ ਕਈ,
ਸਾਰਾ ਸਰੀਰ ਹੀ ਕਾਲਾ ਕਰ ਲਿਆ। ਕਾਲਖ ਲਾ ਕੇ, ਮੂੰਹ ਕਾਲਾ ਕਰਕੇ, ਹੱਥਾਂ ਪੈਰਾਂ ਨੂੰ ਕਾਲਾ ਕਰਕੇ ਭਾਈ ਸੁਥਰਾ ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਬਾਰ ਦੇ ਨੇੜੇ ਆ ਗਿਆ।
ਬਹੁ ਸੁਰਮਾ ਮੁਖ ਸਿਰ ਪਰ ਲਾਇਓ,
ਸੁਰਮਾ ਮੂੰਹ ਤੇ ਲਾ ਲਿਆ, ਕਾਲਖ ਲਾ ਲਈ,
ਆਏ ਭਿਆਨਕ ਭੇਖ ਦਿਖਾਇਓ,
ਬੜਾ ਭਿਆਨਕ ਰੂਪ ਬਣਾ ਕੇ ਕਾਲਾ ਸਿਆਹ ਸੁਥਰਾ ਆ ਗਿਆ।
ਸ੍ਰੀ ਸਤਿਗੁਰ ਸਭ ਸੰਗਤ ਹੇਰ,
ਮਹਾਰਾਜ ਕਲਗੀਧਰ ਪਾਤਸ਼ਾਹ ਤਖ਼ਤ ਤੇ ਬੈਠੇ ਸਨ, ਆਲੇ ਦੁਆਲੇ ਸੰਗਤ ਖਾਲਸੇ ਦਾ ਦੀਵਾਨ ਸਜਿਆ ਹੋਇਆ ਸੀ।
ਫਿਰ ਉਹ ਚੁਗਿਰਦੇ ਇੱਕ ਦੋਏ ਫੇਰ,
ਉਹ ਗੁਰੂ ਕੀ ਸੰਗਤ ਦੇ ਬਾਰ ਬਾਰ ਪਰਿਕਰਮਾ ਕਰਦਾ, ਚੁਗਿਰਦੇ ਅੰਦਰ ਨਹੀਂ ਆਇਆ ਦੀਵਾਨ ਦੇ, ਮੂੰਹ ਸਿਰ ਕਾਲਾ ਕਰਕੇ ਨਾ ਦੀਵਾਨ ਖਾਲਸੇ ਦਾ ਲੱਗਾ ਸੀ, ਉਹਦੇ ਆਲੇ ਦੁਆਲੇ ਚੁਗਿਰਦੇ ਭਾਈ ਸੁਥਰਾ ਪਰਿਕਰਮਾ ਕਰਦਾ ਫਿਰਦਾ ਹੈ।
ਸ੍ਰੀ ਕਲਗੀਧਰ ਦੇਖ ਹਸੇ ਹੈ,
ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਦੇਖਿਆ ਸੁਥਰਾ ਆ ਗਿਆ, ਮਹਾਰਾਜ ਹੱਸ ਪਏ। ਹਾਂਜੀ,
ਬਿਦਤ ਦਸਨ ਭੇ ਬਿਸਦ ਲਸੇ ਹੈ,
ਮਹਾਰਾਜ ਸੱਜੇ ਪਾਤਸ਼ਾਹ ਜਦੋਂ ਖੁਸ਼ ਹੋ ਕੇ ਹੱਸੇ, ਮੋਤੀਆਂ ਵਰਗੇ ਦੰਦ ਸਤਿਗੁਰਾਂ ਦੇ ਖਿੜੇ ਹਨ।
ਬਿਕਸਤ ਆਪਣੇ ਨਿਕਟ ਬੁਲਾਇਓ।
ਖੁਸ਼ ਹੋ ਕੇ ਕਲਗੀਧਰ ਜੀ ਨੇ ਭਾਈ ਸੁਥਰੇ ਨੂੰ ਆਵਾਜ਼ ਮਾਰੀ, ਆਓ ਭਾਈ ਸੁਥਰਾ ਜੀ, ਕਿਉਂਕਿ ਬਜ਼ੁਰਗ ਸਨ, ਗੁਰੂ ਘਰ ਚ ਬੜੇ ਸਨਮਾਨਯੋਗ ਸਨ। ਗੁਰੂ ਛੇਵੇਂ ਪਾਤਸ਼ਾਹ ਤੋਂ ਲੈ ਕੇ ਪੰਜ ਗੁਰੂਆਂ ਦੀ ਸੇਵਾ ਕੀਤੀ ਸੀ। ਮਹਾਰਾਜ ਨੇ ਆਖਿਆ, ਆ ਜਾਓ ਭਾਈ ਸਾਹਿਬ ਜੀ, ਨੇੜੇ ਆ ਜਾਓ। ਹਾਂਜੀ,
ਬੁਝਿਓ ਵੇਖ ਕਹਾਂ ਕਰ ਆਇਓ।
ਤੇ ਹੱਸਦੇ ਹੱਸਦੇ ਦਸਵੇਂ ਪਾਤਸ਼ਾਹ ਪੁੱਛਦੇ, ਭਾਈ ਸਾਹਿਬ ਸੁਥਰਾ ਜੀ, ਅੱਜ ਕਿਹੜਾ ਭੇਸ ਬਣਾ ਕੇ ਆਇਓ?
ਹੱਥ ਜੋੜ ਅਰਦਾਸ ਬਖਾਨੀ।
ਭਾਈ ਸੁਥਰੇ ਨੇ ਹੱਥ ਜੋੜ ਲਏ, ਬੜੀ ਨਿਮਰਤਾ ਨਾਲ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ।
ਸਤਿਗੁਰ ਸੰਗਤ ਸ਼ੁਭ ਤਮਹਾਨੀ।
ਹੇ ਗਰੀਬ ਨਵਾਜ ਜੀ, ਹੇ ਸੱਚੇ ਪਾਤਸ਼ਾਹ ਜੀ, ਅੱਜ ਕਾਲਖ ਤਾਂ ਲਾਈ ਹੈ, ਅੱਜ ਮੇਰੇ ਹਜ਼ੂਰ ਦਾ, ਮੇਰੇ ਬਾਜਾਂ ਵਾਲੇ ਦਾ, ਮੇਰੇ ਸਤਿਗੁਰੂ ਦਾ ਪੰਥ ਬੜਾ ਸੋਹਣਾ ਲੱਗ ਰਿਹਾ। ਅੱਜ ਗੁਰੂ ਦੀ ਸੰਗਤ ਗੁਲਾਲ ਰੰਗ ਵਿੱਚ ਰੰਗੀ ਹੋਈ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਨੋ ਕੇਸੂ ਦੇ ਫੁੱਲ ਖਿੜੇ ਹੋਏ ਹਨ, ਤੇ ਮੈਨੂੰ ਅੱਜ ਲੱਗਦਾ ਵੀ ਅੱਜ ਬਾਜਾਂ ਵਾਲੇ ਪਾਤਸ਼ਾਹ ਦੇ ਪੰਥ ਤੇ ਪੂਰੀ ਨੁਹਾਰ ਆ ਗਈ ਹੈ, ਪੂਰੀਆਂ ਖੁਸ਼ੀਆਂ ਆ ਗਈਆਂ ਨੇ। ਅੱਜ ਸਿੰਘ ਗੁਲਾਲ ਦੇ ਨਾਲ ਰੰਗੇ ਹੋਏ ਬੜੇ ਹੀ ਸੋਹਣੇ ਲੱਗਦੇ ਹਨ।
ਇਹ ਸਭ ਜਗ ਮਹਿ ਅਪਰਨ ਕੋਈ।
ਆਹਾ, ਮੇਰੇ ਪਾਤਸ਼ਾਹ, ਤੇਰਾ ਪੰਥ ਇੰਨਾ ਸੋਹਣਾ ਲੱਗਦਾ ਵੀ ਸੰਸਾਰ 'ਚ ਕੋਈ ਇੰਨਾ ਸੋਹਣਾ ਪੰਥ ਹੈ ਹੀ ਨਹੀਂ। ਸਾਰੇ ਪੰਥ ਵੇਖੇ ਨੇ, ਪਰ ਤੇਰੇ ਪੰਥ ਵਰਗੀ ਸ਼ਾਨ ਕਿਸੇ ਦੀ ਨਹੀਂ ਹੈ।
ਦਿਪਤ ਮਹਾਦੁੱਤ ਕੇ ਜੁੱਤ ਹੋਈ।
ਅੱਜ ਸੋਭਾ ਸਹਿਤ ਖਾਲਸਾ ਪੰਥ ਸੋਭ ਰਿਹਾ ਹੈ।
ਜੀਠ ਪਹਾੜੀਅਨ ਕੀ ਹੈ ਬੁਰੀ।
ਇਹ ਮਹਾਰਾਜ, ਇਹਨਾਂ ਪਹਾੜੀ ਰਾਜਿਆਂ ਦੀ ਨਜ਼ਰ ਬੜੀ ਭੈੜੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੱਥਰ ਲੋਕ ਪਹਾੜ ਦੇ ਪਾਪੀ, ਜਿਨ੍ਹਾਂ ਦੇ ਚਿੱਤ ਰਾਜਾ ਭੀਮ ਚੰਦ ਤੇ ਹੋਰ ਬਾਈ ਧਾਰ ਦੇ ਰਾਜੇ, ਜਿਨ੍ਹਾਂ ਦੀ ਨਿਗਾਹ ਗੁਰੂ ਖਾਲਸੇ ਵਾਸਤੇ ਹਮੇਸ਼ਾ ਹੀ ਕਸੈਲੀ ਰਹੀ ਹੈ, ਉਹਨਾਂ ਦੀ ਨਿਗਾਹ ਦੇ ਵਿੱਚ ਗੁਰੂ ਪੰਥ ਰੜਕਦਾ ਰਿਹਾ ਹੈ, ਤੇ ਭਾਈ ਸੁਥਰਾ ਇਸ ਗੱਲ ਨੂੰ ਜਾਣਦਾ ਸੀਗਾ। ਉਹਨਾਂ ਦੀ ਗੱਲ ਤੇ ਵਿਅੰਗ ਕਰ ਰਿਹਾ, ਕਿਉਂਕਿ ਉੱਥੇ ਉਹਨਾਂ ਦੀ CID ਦੇ ਬੰਦੇ ਵੀ ਵਿੱਚ ਫਿਰਦੇ ਸਨ, ਜਿਨ੍ਹਾਂ ਨੇ ਜਾ ਕੇ ਬਾਈ ਧਾਰ ਦੇ ਰਾਜਿਆਂ ਨੂੰ ਰਿਪੋਰਟ ਦੇਣੀ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਅੱਜ ਹੋਲਾ ਖੇਡਿਆ, ਅੱਜ ਗੁਰੂ ਦੀਆਂ ਫੌਜਾਂ ਇੰਨੀਆਂ ਆਈਆਂ ਸੀ, ਇੰਨੇ ਸ਼ਸਤਰ ਸੀ, ਇੰਨੇ ਘੋੜੇ ਸੀ, ਇੰਨਾ ਦਲ ਸੀ ਖਾਲਸੇ ਦਾ। ਉਹ ਸਾਰੀ ਰਿਪੋਰਟ ਦੇਣ ਵਾਲੇ ਜਿਹੜੇ ਸਨ ਉੱਥੇ ਬੈਠੇ ਸੁਣ ਰਹੇ ਸਨ। ਸੁਥਰਾ ਉਹਨਾਂ ਨੂੰ ਸੁਣਾ ਕੇ ਕਹਿ ਰਿਹਾ ਸੀ, ਕਹਿੰਦਾ ਮਹਾਰਾਜ, ਪਹਾੜੀ ਰਾਜਿਆਂ ਦੀ ਨਜ਼ਰ ਬੜੀ ਭੈੜੀ ਹੈ, ਚੱਦਰੀ ਹੈ।
ਜਿਸ ਲੱਗ ਜਾਏ ਮਨਹੋ ਖਰ ਛੁਰੀ।
ਇਹ ਮਹਾਰਾਜ, ਇਹਨਾਂ ਦੀ ਨਜ਼ਰ ਇਹੋ ਜਿਹੀ ਭੈੜੀ, ਜਿਹਨੂੰ ਲੱਗ ਜਾਏ ਤਿੱਖੀ ਛੁਰੀ ਤਰ੍ਹਾਂ ਕੱਟ ਦਿੰਦੀ ਹੈ।
ਜਾਂ ਤੇ ਮੈਂ ਵਿਚਾਰ ਕਰ ਆਇਓ।
ਇਸ ਕਰਕੇ ਮੈਂ ਇਹਨਾਂ ਦੀ ਨਜ਼ਰ ਦਾ ਇਲਾਜ ਕਰਨ ਲਈ ਇਹ ਵਿਚਾਰ ਕੀਤੀ ਵੀ ਕਿਤੇ ਭੈੜੀ ਨਜ਼ਰ ਪੰਥ ਖਾਲਸੇ ਨੂੰ ਨਾ ਲੱਗ ਜਾਵੇ। ਨਜ਼ਰ ਪੱਟੂ ਬਣ ਕੇ ਆ ਗਿਆ ਹਾਂ, ਜਿਵੇਂ ਕਾਲਾ ਟਿੱਕਾ ਲਾ ਲੈਂਦੇ ਨਾ, ਪੰਜਾਬ ਵਿੱਚ, ਇੰਡੀਆ 'ਚ ਰਿਵਾਜ਼ ਹੈ, ਬੱਚਾ ਸੋਹਣਾ ਹੋਵੇ ਉਹਦੇ ਮਾਮੂਲੀ ਜਿਹਾ ਟਿੱਕਾ ਕਾਲਾ ਲਾ ਦਿੰਦੇ, ਕਹਿੰਦੇ ਹੁਣ ਨਜ਼ਰ ਨਹੀਂ ਲੱਗੇਗੀ। ਹਾਂਜੀ,
ਨਕਸ਼ਿਕਾਰੋ ਵੇਖ ਬਣਾਇਓ।
ਮਹਾਰਾਜ, ਅੱਜ ਮੈਂ ਕਾਲਾ ਭੇਸ ਤਾਂ ਬਣਾਇਆ ਹੈ, ਸਿਰ ਤੋਂ ਪੈਰਾਂ ਤਾਈਂ ਮੂੰਹ ਸਿਰ ਕਾਲਾ ਕਰਕੇ, ਹੱਥਾਂ ਨੂੰ ਕਾਲ ਖਿਲਾ ਕੇ, ਕਾਲਾ ਚੋਲਾ ਪਾ ਕੇ ਮੈਂ ਤਾਂ ਆਇਆ ਹਾਂ ਕਿ ਮਹਾਰਾਜ ਤੁਹਾਡੇ ਸੋਹਣੇ ਪੰਥ ਖਾਲਸੇ ਨੂੰ ਪਹਾੜੀਆਂ ਦੀ ਭੈੜੀ ਚੰਦਰੀ ਨਜ਼ਰ ਨਾ ਲੱਗ ਜਾਵੇ।
ਇਨਕੀ ਨਜ਼ਰ ਲੱਗ ਹੈ ਅਬ ਨਾ ਹੀ।
ਹਾਂ, ਹੁਣ ਮਹਾਰਾਜ ਇਹਨਾਂ ਭੈੜੇ ਪਹਾੜੀਆਂ ਦੀ ਨਜ਼ਰ ਨਹੀਂ ਲੱਗ ਸਕਦੀ। ਹੁਣ ਮੈਂ ਜੋ ਆ ਗਿਆ ਨਜ਼ਰ ਪੱਟੂ ਬਣ ਕੇ, ਹੁਣ ਮੈਂ ਸਾਰੀ ਨਜ਼ਰ ਉਤਾਰ ਦਿੱਤੀ ਹੈ। ਉਹ ਕਹਿ ਰਿਹਾ ਸੀ ਉਹਨਾਂ ਨੂੰ ਜਿਹੜੇ ਉੱਥੇ ਸੁਣ ਰਹੇ ਸੀ, ਪਹਾੜੀ ਰਾਜਿਆਂ ਦੇ ਵਕੀਲ ਜਾਂ ਉਹਨਾਂ ਦੇ CID ਦੇ ਬੰਦੇ ਜਿਹੜੇ ਗੁਪਤ ਰੂਪ 'ਚ ਸੰਗਤ 'ਚ ਬੈਠੇ ਸੀ, ਔਰ ਉਹਨਾਂ ਨੇ ਜਾ ਕੇ ਦੱਸਣਾ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਜ ਮੁਹੱਲਾ ਖੇਡਿਆ, ਅੱਜ ਇੰਨੀ ਫੌਜ ਆਈ ਹੈ, ਇੰਨਾ ਸਿੱਖਾਂ 'ਚ ਉਤਸ਼ਾਹ ਹੈ, ਇੰਨਾ ਜੋਸ਼ ਹੈ। ਉਹਨਾਂ ਨੂੰ ਸੁਣਾਉਣ ਵਾਸਤੇ ਭਾਈ ਸੁਥਰਾ ਕਹਿ ਰਿਹਾ ਹੈ।
ਕਾਰੋ ਬਦਨ ਹੋਏ ਤਿੰਨ ਜਾਹੀ।
ਇਹ ਮਹਾਰਾਜ, ਹੁਣ ਆਹ ਜਿਹੜਾ ਮੈਂ ਕਾਲਾ ਭੇਸ ਬਣਾਇਆ ਨਾ, ਇਹਦੇ ਨਾਲ ਉਹਨਾਂ ਪਹਾੜੀਆਂ ਦਾ ਮੂੰਹ ਕਾਲਾ ਹੋ ਜਾਏਗਾ, ਉਹਨਾਂ ਦੇ ਮੂੰਹ ਤੇ ਕਾਲਖ ਲੱਗੇਗੀ ਜਿਹੜੀ ਮੈਂ ਵੜ ਕੇ ਆਇਆ ਹਾਂ। ਹਾਂਜੀ,
ਜਿਵੇਂ ਬਾਲਕ ਸੁੰਦਰ ਸ਼ਿੰਗਾਰੇ।
ਜਿਵੇਂ ਬੱਚਾ ਸੋਹਣਾ ਹੋਵੇ ਤੇ ਉਹਨੂੰ ਮਾਂ ਸੋਹਣੇ ਕੱਪੜੇ ਪਾ ਕੇ ਸ਼ਿੰਗਾਰ ਦਿੰਦੀ ਹੈ।
ਚਾਰ ਵਿਭੂਖਣ ਬਸਤਰਨ ਧਾਰੇ।
ਸੋਹਣੇ ਕੱਪੜੇ, ਸੋਹਣੇ ਗਹਿਣੇ ਪਾ ਕੇ ਮਾਂ ਬੱਚੇ ਨੂੰ ਸ਼ਿੰਗਾਰਦੀ ਹੈ।
ਬਿੰਦ ਸ਼ਿਆਮਤਾ ਮਾਤ ਲਗਾਵੇ।
ਔਰ ਮਾਂ ਫਿਰ ਉਸ ਬੱਚੇ ਨੂੰ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ ਲਾਂਦੀ ਹੈ।
ਨਹੀਂ ਨਜ਼ਰ ਕਿਸ ਕੀ ਲੱਗ ਜਾਵੇ।
ਕਿਸੇ ਭੈੜੇ ਚੰਦਰੇ ਦੀ ਨਜ਼ਰ ਨਾ ਮੇਰੇ ਬੱਚੇ ਨੂੰ ਲੱਗ ਜਾਵੇ।
ਸੁੰਦਰ ਆਪਣੋ ਸਦਨ ਚਨਾਵੇ।
ਜਦੋਂ ਕੋਈ ਆਪਣਾ ਸੋਹਣਾ ਮਕਾਨ ਬਣਾਉਂਦਾ ਹੈ, ਸੋਹਣਾ ਘਰ ਬਣਾਉਂਦਾ ਹੈ,
ਅੰਦਰ ਬਾਹਰ ਬਿਸਤ ਬਣਾਵੇ।
ਚਿੱਟਾ ਸੋਹਣਾ ਮਕਾਨ ਅੰਦਰੋਂ ਬਾਹਰੋਂ ਬਣਾ ਲੈਂਦੇ ਨੇ,
ਨਜ਼ਰ ਨਹੀਂ ਕਿਹ ਕੀ ਲੱਗ ਜਾਏ।
ਉਹ ਨਵੇਂ ਮਕਾਨ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ।
ਕਾਰੀ ਹੰਡੀਆਂ ਘਰ ਹੈ ਬਣਾਏ।
ਅੱਗੇ ਕਾਲੀ ਹਾਂਡੀ ਢੰਗ ਦਿੰਦੇ ਨੇ, ਹਿੰਦੁਸਤਾਨ ਚ ਰਿਵਾਜ ਹੈ ਇੱਧਰ ਦਾ ਤਾਂ ਪਤਾ ਨਹੀਂ, ਉੱਥੇ ਦੇ ਆਪਣੇ ਸਾਰੇ ਹੀ ਭਾਵੇਂ ਹੈ ਤਾਂ ਇੱਕ ਮਨੋ ਮਨ ਦਾ ਵਹਿਮ ਹੀ ਹੈ, ਪਰ ਉਹ ਸਮਾਜ ਵਿੱਚ ਚੱਲਿਆ ਆ ਰਿਹਾ, ਉਹਨੂੰ ਨਾ ਕੋਈ ਨਿੰਦ ਸਕਦਾ ਨਾ ਉਹਨੂੰ ਕੋਈ ਵਡਿਆ ਸਕਦਾ। ਭਾਈ ਸੁਥਰਾ ਉਹਦੀ ਮਿਸਾਲ ਦੇ ਕੇ ਪਹਾੜੀ ਰਾਜਿਆਂ ਦੇ ਉੱਤੇ ਕਟਾਕਸ਼ ਕਰ ਰਿਹਾ ਹੈ। ਕਟਾਕਸ਼ ਕਰਨਾ ਸਾਧ ਸੰਗਤ ਜੀ ਕੋਈ ਰੀਤੀ ਰਿਵਾਜ ਨਾਲ ਸੰਬੰਧਿਤ ਨਹੀਂ ਹੈ, ਉਸ ਵੇਲੇ ਦੇ ਹਾਲਾਤ ਦੇ ਮੁਤਾਬਕ ਜ਼ਰੂਰੀ ਹੈ। ਜਿਹੜੇ ਗੁਰੂ ਪੰਥ ਦੇ ਦੁਖੀ ਉੱਥੇ ਬੈਠੇ ਨੇ ਉਹਨਾਂ ਦੁਖੀਆਂ ਨੂੰ ਸੁਣਾਉਣੀਆਂ ਨੇ ਗੱਲਾਂ ਭਾਈ ਸੁਥਰੇ ਨੇ। ਕਹਿੰਦਾ ਮਹਾਰਾਜ ਜਿਵੇਂ ਮਕਾਨ ਨੂੰ ਕਾਲੀ ਹਾਂਡੀ ਨਾਲ ਨਜ਼ਰ ਤੋਂ ਬਚਾਉਂਦੇ ਨੇ, ਕਾਲੇ ਟਿੱਕੇ ਨਾਲ ਬੱਚੇ ਨੂੰ ਨਜ਼ਰ ਤੋਂ ਬਚਾਉਂਦੇ ਨੇ, ਮਹਾਰਾਜ ਤੇਰਾ ਸੁਥਰਾ ਤੇਰੇ ਪੰਥ ਨੂੰ ਤੇਰੀ ਖਾਲਸੇ ਸੰਗਤ ਨੂੰ ਉਹਨਾਂ ਦੁਸ਼ਟਾਂ ਪਾਪੀਆਂ ਪਹਾੜੀਆਂ ਦੀ ਕਾਲੀ ਭੈੜੀ ਨਜ਼ਰ ਤੋਂ ਬਚਾਉਣ ਲਈ ਇਹ ਰੂਪ ਧਾਰ ਕੇ ਆਇਆ ਹੈ।
ਨਜ਼ਰ ਕਰੇ ਸੰਗਤ ਪਰ ਜੋਏ,
ਆ ਮੇਰੇ ਪੰਥ ਗੁਰੂ ਦੇ ਗੁਰੂ ਨਾਨਕ ਦੀ ਸੰਗਤ ਤੇ ਜਿਹੜਾ ਕੋਈ ਭੈੜੀ ਨਜ਼ਰ ਕਰੇਗਾ
ਤਜ ਸੰਗਤ ਮੁਝ ਲੱਗ ਹੈ ਸੋਏ,
ਉਹਦੀ ਉਹ ਨਜ਼ਰ ਸੰਗਤ ਨੂੰ ਨਹੀਂ ਲੱਗੇਗੀ ਭੈੜੀ, ਮੇਰੇ ਤੇ ਆਵੇਗੀ ਤੇ ਮੇਰੀ ਉਹ ਕਾਲਖ ਜਿਹੜੀ ਹੈ ਉਹਨਾਂ ਦੇ ਮੂੰਹ ਤੇ ਲੱਗੇਗੀ, ਉਹ ਕਾਲੇ ਮੂੰਹ ਵਾਲੇ ਹੋਣਗੇ।
ਮੈਂ ਹਾਂਡੀ ਬਣ ਲਿਓ ਸੰਭਾਲ,
ਮੈਂ ਹਾਂਡੀ ਬਣ ਕੇ ਸੰਭਾਲ ਲਈ ਕਾਲਖ ਉਹਨਾਂ ਪਹਾੜੀਆਂ ਦੀ ਭੈੜੀ ਨਜ਼ਰ।
ਬੁਰੀ ਨਜ਼ਰ ਜੇ ਬਸ ਹੈ ਪਹਾੜ,
ਜਿਹੜੇ ਪਹਾੜ ਵਿੱਚ ਵਸਣ ਵਾਲੇ ਭੀਮ ਚੰਦ ਵਰਗੇ ਰਾਜੇ ਭੈੜੀ ਨਜ਼ਰ ਰੱਖਦੇ ਗੁਰੂ ਪੰਥ ਦੇ ਨਾਲ ਈਰਖਾ ਰੱਖਦੇ ਨੇ।
ਸੁਣ ਕਰ ਹਸੀ ਕਿਰਪਾ ਤੇ ਜੋਵਾ,
ਤੇਰੀ ਕਲਗੀ ਧਰ ਮਹਾਰਾਜ ਭਾਈ ਸੁਥਰੇ ਦੇ ਯਥਾਰਥ ਬਚਨ ਸੁਣੇ, ਕਿਉਂਕਿ ਸੁਥਰਾ ਬੜਾ ਸਿਆਣਾ ਸੂਝਵਾਨ ਹਰ ਗੱਲ ਨੂੰ ਬੜੀ ਬਰੀਕੀ ਨਾਲ ਹੱਲ ਕਰ ਲਿਆ ਕਰਦਾ ਸੀ। ਉਹਦਾ ਕਟਾਕਸ਼ ਬੜਾ ਡੂੰਘਾ ਹੁੰਦਾ ਸੀਗਾ। ਬੜੇ ਹੀ ਪ੍ਰਸੰਗ ਆਉਂਦੇ ਹੈ ਭਾਈ ਸੁਥਰੇ ਦੇ ਕਿ ਸਤਿਗੁਰੂ ਹਰ ਰਾਏ ਸਾਹਿਬ ਦੇ ਸਮੇਂ ਇੱਕ ਵਾਰੀ ਬੜਾ ਵੱਡਾ ਲੰਗਰ ਸੁਥਰੇ ਨੇ ਕੀਤਾ ਤੇ ਸਤਿਗੁਰੂ ਨੂੰ ਪੁੱਛਦਾ ਮਹਾਰਾਜ ਜੀ ਲੰਗਰ ਕਿੱਥੋਂ ਸ਼ੁਰੂ ਕਰੀਏ, ਮਹਾਰਾਜ ਵੀ ਬੈਠੇ ਆ ਵਿੱਚ। ਮਹਾਰਾਜ ਕਹਿੰਦੇ ਸੁਥਰਿਆ ਜਿਹੜਾ ਤੈਨੂੰ ਸਭ ਤੋਂ ਪਿਆਰਾ ਲੱਗਦਾ ਪਹਿਲਾਂ ਉਹਨੂੰ ਛਕਾ ਦੇ। ਸੁਥਰਾ ਥਾਲੀ ਭਰ ਕੇ ਆਇਆ, ਸਾਰਿਆਂ ਵੱਲ ਦੇਖ ਕੇ ਆਪ ਹੀ ਛਕਣ ਲੱਗ ਪਿਆ। ਉਹ ਕਹਿੰਦੇ ਮਹਾਰਾਜ ਦੇਖੋ ਤੁਸੀਂ ਵੀ ਬੈਠੇ ਹੋ, ਸੰਗਤ ਵੀ ਬੈਠੀ, ਆਪ ਹੀ ਖਾਣ ਲੱਗ ਪਿਆ। ਮਹਾਰਾਜ ਕਹਿੰਦੇ ਸੁਥਰਾ ਜੀ ਤੁਸੀਂ ਆਪ ਹੀ ਛਕਣ ਲੱਗ ਪਏ। ਕਹਿੰਦੇ ਤੁਹਾਡਾ ਹੁਕਮ ਮੰਨ ਰਿਹਾ। ਮਹਾਰਾਜ ਕਹਿੰਦੇ ਸਾਡਾ ਹੁਕਮ ਸੀ ਵੀ ਜਿਹੜਾ ਤੈਨੂੰ ਪਿਆਰਾ ਲੱਗੇ। ਕਹਿੰਦਾ ਹਾਂ ਮਹਾਰਾਜ, ਪਿਆਰਾ ਤਾਂ ਪੇਟ ਹੀ ਹੁੰਦਾ ਜਦੋਂ ਭੁੱਖ ਲੱਗੀ ਹੋ। ਸਵੇਰੇ ਸਵੇਰੇ ਜਪਜੀ ਸਾਹਿਬ ਪੜ੍ਹੀਦਾ, ਉਹ 'ਚ ਪੰਗਤੀ ਆ ਜਾਂਦੀ ਹੈ ਕਿ ਇੱਥੇ ਲੈ ਲੈ ਮੁੱਕਰ ਪਾਹੇ, ਅਤੇ ਆਪਾਂ ਸੋਚਿਆ ਵੀ ਆਪਾਂ ਇਹਦੇ 'ਤੇ ਪਹਿਰਾ ਦੇਈਏ, ਪੰਗਤੀ ਬੜੀ ਚੰਗੀ ਹੈ ਕਿ ਇੱਥੇ ਲੈ ਲੈ ਮੁੱਕਰ ਪਾਹੇ, ਲੈ ਲੈ ਕੇ ਮੁੱਕਰ ਜਾਣਾ। ਮਹਾਰਾਜ ਕਹਿੰਦੇ ਅਗਲੀ ਪੰਗਤੀ ਪੜ੍ਹੋ। ਕਹਿੰਦਾ ਮਹਾਰਾਜ ਅਗਲੀ ਪੰਗਤੀ ਕਿਸੇ ਹੋਰ ਸਿੱਖ ਨੂੰ ਦੇ ਦਿਓ, ਸਿੱਖ ਕਿਹੜਾ ਥੋੜ੍ਹਾ ਤੁਹਾਡੇ। ਮਹਾਰਾਜ ਇੱਕ ਇੱਕ ਪੰਗਤੀ ਵੰਡੋਗੇ ਪੂਰੀ ਨਹੀਂ ਆਉਣੀ, ਮੈਨੂੰ ਜਿਹੜੀ ਪਸੰਦ ਸੀ ਉਹ ਮੈਂ ਲੈ ਲਈ, ਜਿਹੜੀ ਕਿਸੇ ਹੋਰ ਨੂੰ ਅਗਲੀ ਪੰਗਤੀ ਕਿਸੇ ਹੋਰ ਨੂੰ ਦੇ ਦਿਓ। ਕਹਿਣ ਦਾ ਮਤਲਬ ਸੀ ਵੀ ਲੋਕ ਜਿਹੜੇ ਨੇ ਉਹ ਗੁਰਬਾਣੀ ਨੂੰ ਆਪਣੇ ਮਤਲਬ ਲਈ ਢਾਲਦੇ ਨੇ। ਸੁਥਰਾ ਇਹ ਕਹਿੰਦਾ ਸੀ ਬਈ ਗੁਰੂ ਸਾਹਿਬ ਜੀ ਤੁਹਾਡੀ ਬਾਣੀ ਸਿੱਖਿਆ ਤਾਂ ਬੜੀ ਮਹਾਨ ਹੈ, ਪਰ ਜਿਹੜੇ ਤੁਹਾਡੇ ਸਿੱਖ ਅੱਜ ਕੱਲ੍ਹ ਅਖੌਤੀ ਬਣੇ ਫਿਰਦੇ ਨੇ ਉਹ ਗੁਰਬਾਣੀ ਦੀਆਂ ਪੰਗਤੀਆਂ ਦੇ ਅਰਥ ਆਪਣੇ ਖਿਆਲਾਂ ਨਾਲ ਢਾਲ ਲੈਂਦੇ ਨੇ ਅਤੇ ਆਪਣੀ ਗੱਲਾਂ ਨੂੰ ਸਿੱਧ ਕਰਦੇ ਰਹਿੰਦੇ ਹੈ। ਸੋ ਸਾਧ ਸਿੰਘ ਜੀ ਸੁਥਰਾ ਜਦੋਂ ਇਸ ਤਰ੍ਹਾਂ ਦੇ ਬਚਨ ਕਰਨ ਲੱਗਾ, ਦਸਵੇਂ ਪਾਤਸ਼ਾਹ ਬਹੁਤ ਖੁਸ਼ ਹੋਏ।
ਹਮ ਸੰਗਤ ਕੋ ਰੱਖਿਅਕ ਹੋਵਾ,
ਮਾਰੇ ਖੁਸ਼ ਹੋ ਗਏ। ਕਹਿੰਦੇ ਵਾਹ ਭਾਈ ਸੁਥਰਾ ਜੀ, ਤੁਹਾਨੂੰ ਗੁਰੂ ਪੰਥ ਨਾਲ ਕਿੰਨਾ ਪਿਆਰ ਹੈ, ਤੁਸੀਂ ਗੁਰੂ ਕੀ ਸੰਗਤ ਦੇ ਰਾਖੇ ਬਣ ਗਏ ਹੋ। ਗੁਰੂ ਕੀ ਸੰਗਤ ਦੇ ਵਾਸਤੇ ਆਪਣੇ ਆਪ ਨੂੰ ਕਾਲਾ ਕਰਕੇ ਨਜ਼ਰ ਪੱਟੂ ਬਣ ਕੇ ਆਏ ਹੋ।
ਅਧਿਕ ਖੁਸ਼ੀ ਸੁਥਰੇ ਪਰ ਕਰੀ,
ਸ੍ਰੀ ਕਲਗੀਧਰ ਮਹਾਰਾਜ ਭਾਈ ਸੁਥਰੇ ਦੇ ਬਹੁਤ ਖੁਸ਼, ਬਹੁਤ ਬਖਸ਼ਿਸ਼ ਕੀਤੀ ਹੋਲੇ ਮਹੱਲੇ ਦੇ।
ਇਹ ਮਮ ਸਿੱਖ ਭਲੀ ਉਰ ਧਰੀ,
ਕਹਿਣ ਲੱਗੇ ਸਾਡਾ ਪੱਕਾ ਸਿੱਖ ਹੈ, ਇਹਨੂੰ ਗੁਰੂ ਪੰਥ ਨਾਲ ਪਿਆਰ ਹੈ, ਆਪਣਾ ਆਪ ਇਹ ਪੰਥ ਤੋਂ ਵਾਰ ਦੇਵੇ। ਹਾਂਜੀ,
ਸਭ ਪਰ ਬਲੀ ਰਹੇ ਬਲ ਧਰ ਹੈ,
ਮਹਾਰਾਜ ਕਹਿਣ ਲੱਗੇ ਖਾਲਸਾ ਪੰਥ ਸਾਰਿਆਂ ਤੇ ਬਲੀ ਹੋਵੇਗਾ, ਸੂਰਬੀਰ ਬਹਾਦਰ ਪੰਥ ਹੋਵੇਗਾ, ਇਹਦਾ ਸਾਰਿਆਂ ਤੇ ਬਲ ਪਵੇਗਾ, ਦੁਨੀਆਂ ਵਿੱਚ ਖਾਲਸੇ ਦੀ ਤੇਗ ਦੀ ਧਾਂਕ ਪਵੇਗੀ, ਵੱਡੇ ਵੱਡੇ ਜ਼ਾਲਮ ਜਰਵਾਣੇ ਖਾਲਸੇ ਦੇ ਸਾਹਮਣੇ ਠਹਿਰ ਨਹੀਂ ਸਕਣਗੇ।
ਹਿੰਦੂ ਤੁਰਕ ਨ ਸਮਤਾ ਕਰ ਹੈ,
ਨਾ ਕੋਈ ਹਿੰਦੂ ਨਾ ਕੋਈ ਤੁਰਕ ਖਾਲਸੇ ਦੀ ਸਮਤਾ ਨਹੀਂ ਕਰ ਸਕਣਗੇ। ਪੁਨ ਹਿੰਦੂ ਤੁਰਕਣ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾ ਤੇਜਸੀ ਦੰਗੇ ਬਾਜ, ਲੜਨ ਮਰਨ ਤੇ ਕਰੈ ਨਾ ਲਾਜ, ਜਿਹੜੇ ਸੂਰਬੀਰ ਬਹਾਦਰ ਯੋਧੇ ਗੁਰੂ ਸਾਹਿਬ ਨੇ ਸਾਜੇ ਹਨ, ਸਭ ਪਰ ਬਲੀ ਰਹੇ ਬਲ ਧਰ ਹੈ, ਹਿੰਦੂ ਤੁਰਕ ਨਾ ਸਮਤਾ ਕਰ ਹੈ, ਕੋਈ ਇਹਦੀ ਬਰਾਬਰੀ ਨਹੀਂ ਕਰ ਸਕਣਗੇ।
ਨਹ ਇਸ ਕੇ ਟਿਕ ਸਕ ਹੈ ਅਗਾਰੀ,
ਇਸ ਖਾਲਸੇ ਦੇ ਸਾਹਮਣੇ ਕੋਈ ਟਿਕ ਨਹੀਂ ਸਕੇਗਾ, ਕੋਈ ਇਸ ਖਾਲਸੇ ਦੇ ਸਾਹਮਣੇ ਅੜ ਨਹੀਂ ਸਕੇਗਾ। ਜਿੱਧਰ ਖਾਲਸਾ ਜਾਏਗਾ, ਖਾਲਸੇ ਦੀ ਹਰ ਮੈਦਾਨ ਫਤਿਹ ਹੋਵੇਗੀ, ਦੇਗ ਤੇਗ ਫਤਿਹ ਹੋਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ, ਦੇਗ ਤੇਗ ਜਗ ਮੈਂ ਤੋ ਚਲੈ, ਰਾਖ ਆਪ ਮੋਹੇ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਹੇ ਵਾਹਿਗੁਰੂ, ਤੂੰ ਸਾਡਾ ਰਾਖਾ ਹੈ ਲੋਕ ਪਰਲੋਕ ਵਿੱਚ, ਤੇ ਤੇਰੀ ਕਿਰਪਾ ਨਾਲ ਤੇਰੇ ਖਾਲਸੇ ਦੀ ਦੇਗ ਔਰ ਤੇਗ ਚੱਲਦੀ ਰਹੇਗੀ। ਹਾਂਜੀ,
ਸਭ ਪਰ ਚਹਿਰਾਵੈ ਨਿਜਕਾਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸੁਥਰੇ ਤੇ ਵੀ ਕਿਰਪਾ ਕੀਤੀ, ਕਹਿਣ ਲੱਗਾ ਤੇਰੀ ਵੀ ਸਾਰਿਆਂ ਉੱਤੇ ਕਾਰ ਚੱਲੇਗੀ, ਤੇਰਾ ਹੁਕਮ ਚੱਲੇਗਾ। ਸੁਥਰੇ ਨੂੰ ਮਾਰੇ ਵਰ ਦਿੱਤਾ, ਭਾਈ ਸੁਥਰੇ ਨੂੰ ਦੋ ਬਖਸ਼ਿਸ਼ਾਂ ਹਨ, ਇੱਕ ਛੇਵੇਂ ਪਾਤਸ਼ਾਹ ਨੇ, ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਜਦੋਂ ਭਾਈ ਸੁਥਰੇ ਨੇ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਜਾ ਕੇ ਜਨੇਊ ਤੋੜਨੇ ਬੰਦ ਕਰਾਏ ਸਨ। ਲਾਹੌਰ ਦੇ ਵਿੱਚ ਕੀ ਹੁੰਦਾ ਸੀ ਕਿ ਮੁਸਲਮਾਨ ਹਿੰਦੂਆਂ ਦੇ ਜਨੇਊ ਹੱਥ ਪਾ ਕੇ ਜ਼ਬਰਦਸਤੀ ਤੋੜ ਲੈਂਦੇ ਸਨ, ਤੇ ਮੱਥੇ 'ਤੇ ਜੇ ਕੋਈ ਤਿਲਕ ਕਿਸੇ ਹਿੰਦੂ ਨੇ ਲਾਇਆ ਹੁੰਦਾ ਸੀ ਨਾ, ਤੇ ਉਹਨੂੰ ਜੀਭ ਨਾਲ ਚੱਟ ਲੈਂਦੇ ਸਨ, ਬੇਇੱਜ਼ਤੀ ਕਰਨ ਵਾਸਤੇ, ਅਪਮਾਨਿਤ ਕਰਨ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਥਰਿਆ, ਵਿਚਾਰੇ ਹਿੰਦੂ ਰੋਜ਼ ਰੋਂਦੇ ਆ ਕੇ ਵੀ ਸਾਡੇ ਨਾਲ ਬੜੀ ਜ਼ਿਆਦਤੀ ਕਰਦੇ ਆ ਮੁਸਲਮਾਨ, ਤੇ ਇਹਦਾ ਕੀ ਹੱਲ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਸੁਣ ਕੇ ਭਾਈ ਸੁਥਰਾ ਕਹਿੰਦਾ, ਮਹਾਰਾਜ ਜੰਗ ਲੜਨ ਦੀ ਲੋੜ ਕੋਈ ਨਹੀਂ, ਇਹਦਾ ਤਾਂ ਮੈਂ ਇਕੱਲਾ ਹੀ ਬੜਾ ਕਹਿੰਦਾ। ਸੁਥਰਾ ਚਲਾ ਗਿਆ ਲਾਹੌਰ, ਸੂਰ ਦੀ ਆਂਦਰ ਲੈ ਲਈ, ਸੂਰ ਦੀ ਆਂਦਰ ਲੈ ਕੇ ਤੇ ਗਲ 'ਚ ਪਾ ਲਈ ਜਨੇਊ ਦੀ ਥਾਂ ਤੇ ਮੱਥੇ 'ਤੇ ਗੰਦਾ ਟਿੱਕਾ ਲਾ ਲਿਆ। ਜਾ ਕੇ ਮਸੀਦ ਵਿੱਚ ਕਹਿਣ ਲੱਗਾ, ਮੇਰਾ ਜਨੇਊ ਤੋੜ ਦਿਓ ਤੇ ਮੇਰਾ ਤਿਲਕ ਚੱਟ ਲਓ। ਉਹ ਕਹਿੰਦੇ, ਇਹ ਤਾਂ ਸੂਰ ਦੀ ਆਂਦਰ ਪਾਈ ਫਿਰਦਾ, ਇਹਨੂੰ ਅਸੀਂ ਹੱਥ ਨਹੀਂ ਲਾਉਂਦੇ। ਕਹਿੰਦੇ, ਜੇ ਨਹੀਂ ਤਾਂ ਤੋੜਦੇ ਤੇ ਅੱਗੇ ਨੂੰ ਕਹਿ ਦਿਓ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ, ਜੇ ਕਰਨਾ ਤੇ ਫਿਰ ਮੇਰਾ ਵੀ ਤੋੜੋ। ਉਹ ਮਨਾ ਲਿਆ ਉਹਨਾਂ ਨੂੰ, ਕਹਿੰਦੇ ਜਾਂ ਮੇਰਾ ਤਿਲਕ ਚੱਟੋ ਤੇ ਜਾਂ ਅੱਗੇ ਨੂੰ ਤਿਲਕ ਚੱਟਣਾ ਬੰਦ ਕਰ ਦਿਓ, ਕਿਉਂਕਿ ਉਹ ਬਿਸ਼ਟਾ ਦਾ ਤਿਲਕ ਲਾਇਆ ਸੀਗਾ। ਉਹ ਮੌਕਾ ਕਾਜੀ ਮੌਲਾਣੇ ਸਾਰੇ ਲਾਜਵਾਬ ਹੋ ਗਏ, ਨਿਰੁੱਤਰ ਹੋ ਗਏ, ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਕਿਸੇ ਹਿੰਦੂ ਦਾ ਜਨੇਊ ਨਹੀਂ ਤੋੜਦੇ, ਕਿਸੇ ਦਾ ਅਸੀਂ ਨਹੀਂ ਕਰਦੇ। ਲਾਹੌਰ ਦੇ ਵਿੱਚ ਸਾਧ ਸੰਗਤ ਜੀ ਭਾਈ ਸੁਥਰੇ ਨੇ ਬੰਦ ਕਰਾਇਆ, ਇਤਿਹਾਸਕ ਤੱਥ ਹੈ। ਗੁਰੂ ਸਾਹਿਬ ਕੋਲ ਵਾਪਸ ਆਇਆ, ਮਹਾਰਾਜ ਕਹਿੰਦੇ ਭਾਈ ਸੁਥਰਾ ਬੜਾ ਵੱਡਾ ਕਾਰਜ ਕੀਤਾ ਹੈ, ਇਹਨਾਂ ਦੁਖੀਆਂ ਨੂੰ ਜਿਹੜੇ ਕਿ ਲੋਕਾਂ ਨੂੰ ਪਰੇਸ਼ਾਨ ਕਰਦੇ, ਧਰਮ ਕਿਸੇ ਦਾ ਵੀ ਹੋਵੇ, ਆਸਥਾ ਕਿਸੇ ਦੀ ਵੀ ਹੋਵੇ, ਜ਼ਬਰਦਸਤੀ ਕਿਸੇ ਨੂੰ ਤੰਗ ਕਰਨਾ ਗਲਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਜਨੇਊ ਨਹੀਂ ਪਾਇਆ, ਪਰ ਆਪ ਜਨੇਊ ਦੀ ਰਾਖੀ ਲਈ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ, ਵੱਡਾ ਭਾਰੀ ਸਾਕਾ ਕਰਕੇ ਤਿਲਕ ਜੰਝੂ ਦੀ ਰਾਖੀ ਲਈ ਆਪਣਾ ਸੀਸ ਦਿੱਤਾ ਹੈ। ਕਿਉਂ ਨਾ ਜ਼ਬਰਦਸਤੀ ਅਸੀਂ ਜਨੇਊ ਪਾਉਣਾ ਹੈ ਤੇ ਨਾ ਕਿਸੇ ਨੂੰ ਜਨੇਊ ਜ਼ਬਰਦਸਤੀ ਲਾਣ ਦੇਣਾ ਹੈ। ਗੁਰੂ ਨਾਨਕ ਸਾਹਿਬ ਨੂੰ ਜ਼ਬਰਦਸਤੀ ਪਾਉਣ ਲੱਗੇ, ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਜਿਹੜਾ ਤੁਸੀਂ ਇਹ ਜਨੇਊ ਪਾ ਰਹੇ ਹੋ ਟੁੱਟ ਜਾਣਾ ਹੈ, ਗਲ ਜਾਣਾ ਹੈ, ਸੜ ਜਾਣਾ ਹੈ, ਮੁੱਕ ਜਾਣਾ ਹੈ, ਅਸੀਂ ਇਹ ਨਹੀਂ ਪਾਉਣਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਜ਼ਬਰਦਸਤੀ ਲਾਉਣ ਦੀ ਕੋਸ਼ਿਸ਼ ਕੀਤੀ ਔਰੰਗਜ਼ੇਬ ਨੇ, ਤੇ ਮਹਾਰਾਜ ਕਹਿੰਦੇ ਅਸੀਂ ਲਾਉਣ ਵੀ ਨਹੀਂ ਦੇਣਾ, ਕਿਉਂ ਕਿਸੇ ਤੇ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ, ਇਹ ਧਰਮ ਮਨ ਦੀ ਆਤਮਾ ਦੀ ਖਿੜਾਓ ਦੀ ਅਵਸਥਾ ਦਾ ਨਾਮ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕਿਸੇ ਦਾ ਮਨ ਖਿੜੇ, ਆਨੰਦ ਵਿੱਚ ਆਵੇ, ਉਹ ਧਰਮ ਕਰਮ ਕਰੇ, ਆਜ਼ਾਦੀ ਦੇ ਨਾਲ ਕਰੇ, ਰੱਬ ਦੀ ਬੰਦਗੀ ਕਰੇ, ਇਬਾਦਤ ਕਰੇ, ਗੱਲ ਹੋਰ ਹੈ। ਕਿਸੇ ਨੂੰ ਜ਼ਬਰਦਸਤੀ ਕੋਈ ਤਲਵਾਰ ਧਰ ਕੇ ਮੋਢੇ ਉੱਤੇ ਸਿਰ ਦੇ ਉੱਤੇ ਕੋਈ ਇੱਦਾਂ ਕਰਾਵੇ, ਉਹ ਗਲਤ ਹੈ। ਸੋ ਸੱਚੇ ਪਾਤਸ਼ਾਹ ਨੇ ਭਾਈ ਸੁਥਰੇ ਨੂੰ ਵੀ ਬਖਸ਼ਿਸ਼ ਕੀਤੀ, ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਨੇ। ਇਸ ਕਰਕੇ ਸੁਥਰੇ ਸ਼ਾਹੀਆਂ ਨੂੰ ਦੋ ਬਖਸ਼ਿਸ਼ਾਂ ਮੰਨੀਆਂ ਜਾਂਦੀਆਂ, ਸਾਹਿਬ ਸੱਤਵੀਂ ਪਾਤਸ਼ਾਹੀ ਜੀ ਦੀਆਂ ਤੇ ਸਾਹਿਬ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇਹਨਾਂ 6 ਬਖਸ਼ਿਸ਼ਾਂ ਵਿੱਚੋਂ ਜਿਵੇਂ ਕਿ ਭਾਈ ਸੁਥਰੇ ਦੀ ਬਖਸ਼ਿਸ਼ ਦਾ ਗੰਗੂ ਸ਼ਾਹੀਏ ਅਤੇ ਸੰਗਤ ਸਾਹਿਬੀਏ ਫੇਰੂ ਸਾਹਿਬੀਏ ਸਾਰਿਆਂ ਦਾ ਜ਼ਿਕਰ ਕੀਤਾ ਹੈ। ਹਾਂਜੀ,
ਜੋ ਜਾਚਿਓ ਸੁਥਰੇ ਕੋ ਦਇਓ,
ਜੋ ਸੁਥਰੇ ਨੇ ਮੰਗਿਆ ਸੱਚੇ ਪਾਤਸ਼ਾਹ ਨੇ ਦਿੱਤਾ। ਸੁਥਰਾ ਮੰਗਦਾ ਸਿੱਖੀ ਸਿੱਧਕ ਭਰੋਸਾ ਹੀ ਸੀਗਾ, ਦੁਨਿਆਵੀ ਚੀਜ਼ਾਂ ਉਹ ਮੰਗਦਾ ਹੀ ਨਹੀਂ ਸੀ। ਇੱਕੋ ਹੀ ਮੰਗ ਸੀ, ਮਹਾਰਾਜ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ। ਬੇਬਾਕ ਹੋ ਕੇ ਸੱਚ ਦੀ ਗੱਲ ਕਹਿ ਸਕਾਂ, ਗੁਰੂ ਦੇ ਪਿਆਰ ਵਿੱਚ ਭਿੱਜਾ ਭਾਈ ਸੁਥਰਾ ਅੱਜ ਨਜ਼ਰ ਪੱਟੂ ਬਣ ਕੇ ਆਇਆ ਸੀ ਤੇ ਗਰੀਬ ਨਵਾਜ਼ ਪਾਤਸ਼ਾਹ ਨੇ ਉਹਦੇ ਤੇ ਖੁਸ਼ੀ ਕੀਤੀ, ਲੋਕ ਵੀ ਸਵਾਰ ਦਿੱਤਾ ਪਰ ਲੋਕ ਵੀ ਸਵਾਰ ਦਿੱਤਾ।
ਸਿਰੇ ਪਾਉਪਨ ਹੋਵਤ ਭਇਓ,
ਫਿਰ ਸਾਰਿਆਂ ਨੂੰ ਮਹਾਰਾਜ ਨੇ ਸਿਰੋਪੇ ਬਖਸ਼ਿਸ਼ ਕੀਤੇ। ਸਾਧ ਸੰਗਤ ਜੀ, ਸਿਰੋਪਾ ਗੁਰੂ ਘਰ ਦੀ ਬਖਸ਼ਿਸ਼ ਹੈ, ਪੁਰਾਤਨ ਮਰਿਆਦਾ ਚੱਲੀ ਆਈ ਹੈ। ਸਤਿਗੁਰਾਂ ਦੇ ਦਰਬਾਰ ਵਿੱਚੋਂ ਜਿਹੜੇ ਮੁਖੀ ਸਿੱਖ ਨਾਮ ਰਸੀਏ ਅਭਿਆਸੀ ਗੁਰਸਿੱਖੀ ਦੇ ਪ੍ਰਚਾਰਕ ਸੇਵਾ ਸਿਮਰਨ ਕਰਨ ਵਾਲੇ ਉਹਨਾਂ ਨੂੰ ਮਹਾਰਾਜ ਸਿਰੋਪੇ ਆਪਣੇ ਹੱਥਾਂ ਨਾਲ ਬਖਸ਼ਿਸ਼ ਕਰਿਆ ਕਰਦੇ ਸਨ। ਭਾਈ ਸਰੋਪ ਸੁਥਰੇ ਨੂੰ ਵੀ ਬਖਸ਼ਿਸ਼ ਹੋਈ ਹੈ, ਸਿਰੋਪਾ ਮਿਲਿਆ ਸਤਿਗੁਰੂ ਕਲਗੀਧਰ ਜੀ ਮਹਾਰਾਜ ਵੱਲੋਂ।
ਅਦਭੁਤ ਹੋਲੀ ਸਤਿਗੁਰ ਕਰੀ,
ਸਤਿਗੁਰਾਂ ਨੇ ਅਦਭੁਤ ਹੀ ਹੋਲੀ ਮਨਾਈ ਹੈ। ਐਸਾ ਹੋਲਾ ਮਨਾਇਆ ਹੈ ਕਿ ਸੰਸਾਰ ਦੇ ਵਿੱਚ ਉਹਦੀ ਕੋਈ ਮਿਸਾਲ ਨਹੀਂ ਮਿਲਦੀ। ਖੇਦਾ ਉਡਾਣਾ, ਸਿਰ ਪਾਉਣਾ ਸੰਗੀ ਸਾਥੀਆਂ ਦੇ, ਕਰਨਾ ਕੁਪੱਤ, ਬਹੁ ਰੌਲਾ ਹੈ ਘਝੋਲਾ ਹੈ, ਤਾਂ ਹੀ ਉਹਦੇ ਗੁਰਾਂ ਖੇਲਿਆ ਸੀ ਹੋਲਗੜ। ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ। ਲੋਕ ਕਿਵੇਂ ਖੇਡਦੇ ਆ ਹੋਲਾ ਹੋਲੀ? ਖੇ ਚੁੱਕ ਕੇ ਸਿਰ ਚ ਪਾ ਦੇਣੀ, ਮਿੱਟੀ ਘੱਟਾ ਪਾ ਦੇਣਾ, ਨਾਲੀਆਂ ਚੋਂ ਗੰਦ ਚੁੱਕ ਕੇ ਪਾ ਦੇਣਾ। ਸੱਚੇ ਪਾਤਸ਼ਾਹ ਨੇ ਉਸ ਹੋਲੀ ਨੂੰ ਵੀਰ ਰਸ ਦਾ ਰੂਪ ਦੇ ਕੇ ਸ਼ਸਤਰਾਂ ਬਸਤਰਾਂ ਨਾਲ ਸਜਾ ਕੇ ਬੜੇ ਸ਼ਾਹੀ ਠਾਠ ਨਾਲ ਹੋਲੀ ਖੇਡੀ ਹੈ। ਐਸਾ ਹੋਲਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਨੇ ਸ਼ੁਰੂ ਕੀਤਾ ਹੈ।
ਸੰਗਤ ਕਰ ਦਰਸ਼ਨ ਮੁਦ ਭਰੀ,
ਸਤਿਗੁਰਾਂ ਦੀ ਸੰਗਤ ਸ੍ਰੀ ਆਨੰਦਪੁਰ ਸਾਹਿਬ ਜਿਹੜੀ ਦੇਸਾਂ ਪ੍ਰਦੇਸਾਂ ਤੋਂ ਚੱਲ ਕੇ ਆਈ ਹੋਲੇ ਮਹੱਲੇ ਤੇ, ਇਹ ਜਾਹੋ ਜਲਾਲ ਪਹਿਲੀ ਵਾਰੀ ਤੱਕਿਆ, ਖੁਸ਼ੀਆਂ ਸਾਰੇ ਪਾਸੇ ਹੋ ਗਈਆਂ। ਜਿੱਥੇ ਜਿੱਥੋਂ ਸੰਗਤ ਆਈ ਸੀ ਉੱਥੇ ਉੱਥੇ ਜਾ ਕੇ ਉਹਨਾਂ ਨੇ ਹੋਲੇ ਦੀਆਂ ਖਬਰਾਂ ਦਿੱਤੀਆਂ। ਇਸ ਹੋਲੇ ਮਹੱਲੇ ਨੇ ਪੂਰੇ ਹਿੰਦੁਸਤਾਨ ਅਤੇ ਦੂਰ ਦੂਰ ਤੋਂ ਆਏ ਸਿੱਖਾਂ ਦੇ ਮਨਾਂ ਵਿੱਚ ਉਤਸ਼ਾਹ ਭਰ ਦਿੱਤਾ। ਤੇ ਸਾਧ ਸੰਗਤ ਜੀ, ਅੱਜ ਵੀ ਸੱਚਾਈ ਹੈ, ਹੋਲੇ ਮਹੱਲੇ ਤੇ ਚਲੇ ਜਾਈਏ, ਇੱਕ ਸਾਲ ਵਾਸਤੇ ਸਿੱਖੀ ਦਾ ਜਜ਼ਬਾ ਪੱਕਾ ਦ੍ਰਿੜ ਹੋ ਜਾਂਦਾ ਹੈ। ਆਉਂਦੇ ਸਾਲ ਨੂੰ ਫਿਰ ਓਨੀ ਸ਼ਕਤੀ ਫਿਰ ਮਿਲ ਜਾਂਦੀ ਹੈ, ਕਿਉਂਕਿ ਪੰਥ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹਨ। ਇਨ ਕੋ ਦਰਸ਼ ਸਤਿਗੁਰ ਕੋ ਦਰਸ਼ਨ, ਮਹਾਰਾਜ ਕਲਗੀਧਰ ਪਾਤਸ਼ਾਹ ਦੀ ਬਾਣੀ 'ਚ ਬਚਨ ਆਉਂਦੇ ਨੇ ਕਿ ਖਾਲਸੇ ਦੇ ਦਰਸ਼ਨ ਗੁਰੂ ਦੇ ਦਰਸ਼ਨ ਹਨ, ਗੁਰੂ ਖਾਲਸੇ ਵਿੱਚ ਤੇ ਖਾਲਸਾ ਗੁਰੂ ਵਿੱਚ ਅਭੇਦ ਹੈ।
ਕੌਣ ਸਕਹਿ ਕਰ ਅਸ ਕਲ ਕਾਲ,
ਲੋਕ ਕਹਿੰਦੇ ਨੇ ਕਲਯੁਗ ਦਾ ਇਹੋ ਜਿਹਾ ਭਿਆਨਕ ਸਮਾਂ ਚੱਲ ਰਿਹਾ ਹੈ, ਕੌਣ ਇਸ ਤਰ੍ਹਾਂ ਦੀ ਲੀਲਾ ਕਰ ਸਕਦਾ ਹੈ, ਕੌਣ ਏਦਾਂ ਦਾ ਪਰਿਵਰਤਨ ਲਿਆ ਸਕਦਾ ਹੈ। ਸਾਧ ਸੰਗਤ ਜੀ, ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ, ਪਰ ਜਦੋਂ ਸਮਾਜ ਨੂੰ ਪਰਿਵਰਤਨ 'ਚ ਲਿਆਉਣਾ ਹੋਵੇ, ਲੋਕਾਂ ਦੀ ਸੋਚ ਨੂੰ ਬਦਲਣਾ ਹੋਵੇ, ਕ੍ਰਾਂਤੀ ਲਿਆਉਣੀ ਹੋਵੇ, ਬੜਾ ਔਖਾ ਕੰਮ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਬਾਜਾਂ ਵਾਲੇ ਪਾਤਸ਼ਾਹ ਨੇ ਹਰ ਪੱਖ ਤੋਂ ਸਾਡੇ ਸਮਾਜ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਸਾਡੇ ਤਿਉਹਾਰ ਵੀ ਉਹਨਾਂ ਨੂੰ ਵੀ ਬਦਲਿਆ। ਉਹਨਾਂ ਦੇ ਵਿੱਚ ਜਿਹੜੀ ਗਿਰਾਵਟ ਆ ਚੁੱਕੀ ਸੀ ਹੋਲੀ ਦੇ, ਖਾਸ ਕਰਕੇ ਨੀਵੇਂ ਲੋਕਾਂ ਦੇ ਗਰੀਬ ਲੋਕਾਂ ਦਾ ਤਿਉਹਾਰ ਬਣ ਕੇ ਰਹਿ ਗਿਆ ਸੀ, ਖੁਸ਼ੀਆਂ ਦੀ ਥਾਂ ਤੇ ਇਹ ਇੱਕ ਘਟੀਆ ਜੀ ਪੱਧਰ ਦੇ ਲੋਕਾਂ ਦਾ ਤਿਉਹਾਰ ਬਣ ਕੇ ਰਹਿ ਗਿਆ ਸੀ, ਖੁਸ਼ੀ ਨਹੀਂ ਸੀ ਲੋਕਾਂ ਦੇ ਵਿੱਚ ਰਹੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਤਸ਼ਾਹ ਆਤਮਕ ਤੌਰ ਤੇ ਜਾਹੋ ਜਲਾਲ ਨਾਲ ਭਰ ਦਿੱਤਾ ਖਾਲਸੇ ਨੂੰ।
ਸਤਿਗੁਰ ਸਕਲ ਸ਼ਕਤ ਕੇ ਨਾਲ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਾਜਾਂ ਵਾਲੇ ਸਤਿਗੁਰਾਂ ਸਾਰੀਆਂ ਸ਼ਕਤੀਆਂ ਦੇ ਤੀਆਂ, ਭਗਤੀ ਸ਼ਕਤੀ ਦੇ ਦਾਤੇ ਬਾਜਾਂ ਵਾਲੇ ਸਤਿਗੁਰੂ ਜੀ ਨੇ ਜਿੱਥੇ ਆਪਣੇ ਸਿੱਖਾਂ ਨੂੰ ਰੂਹਾਨੀ ਤੌਰ ਤੇ ਲੰਘਣ ਵਾਸਤੇ ਬਾਣੀ ਦਿੱਤੀ, ਉੱਥੇ ਬਾਹਰੀ ਤੌਰ ਤੇ ਬਾਣਾ ਦਿੱਤਾ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਬਾਣੀ ਤੇ ਬਾਣਾ ਦੋ ਖੰਭ ਹਨ ਖਾਲਸੇ ਦੇ। ਸਾਧ ਸੰਗਤ ਜੀ, ਇੱਕ ਪਾਰ ਕੱਟਿਆ ਜਾਵੇ ਪੰਛੀ ਉੱਡ ਨਹੀਂ ਸਕਦਾ, ਬਾਹਰੋਂ ਬਾਣਾ ਅੰਦਰੋਂ ਬਾਣੀ ਦੋਵੇਂ ਦੇ ਕੇ ਸਤਿਗੁਰਾਂ ਨੇ ਖਾਲਸੇ ਨੂੰ ਆਕਾਸ਼ ਮਾਰਗ ਦੇ ਵਿੱਚ ਉੱਚਾ ਉੱਡਣ ਵਾਸਤੇ समर्थ कर दिता, सारिया ही शक्तियां दे दित्तियां।
सगरी संगत को सुख दाए
और सतगुरु जी ने सब संगतां नूं सुख दिते हन।
अनेक बिलासन बिलसत पाए,
अनंत प्रकार दे बिलास कौतक सतगुरु दसवें पातशाह महाराज हजूर कर रहे ने। होला महला मनाया गया है और सदा वास्ते रीत चली है। हुण भी सात संगत जी आनंदपुर साहब का होला महला संसार विच प्रसिद्ध है। जिथे जिथे गुरु का खालसा हुंदा है होले ते आनंदपुर साहब जांदे हन। जे किसाल ना कोई जावे ना ते नाल दे समझ लैंदे ऐतकी चढ़ाई कर गया होना जिहड़ा होले ते नहीं आया। ते इन्ना मन्निया जांदा सी पुरातन समय विच भी महल्ले ते क्यों नहीं आया फलाना सिंह, कहिंदे हो सकदा जिहड़ा नहीं आया चढ़ाई ना कर गया होवे। हुण तां खालसा साध संगत जी ये भावनावां भी कई लोग जिहड़े आ ना तोड़न का यतन कर रहे हन, पर गुरु पंथ दीआं भावनां टुटणियां नहीं, ਇਹ ਬਣੀਆਂ ਹੀ ਰਹਿਣੀਆਂ। ਤੇ ਸਦਾ ਸਦਾ ਗੁਰੂ ਕੇ ਦਰਬਾਰਾਂ ਵਿੱਚ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ ਤੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਸੇ ਤਰ੍ਹਾਂ ਹੀ ਇਹ ਆਨੰਦ ਬਣੇ ਰਹਿਣੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਹੋਲੇ ਦਾ ਪ੍ਰਸੰਗ ਬੜਾ ਸੁੰਦਰ ਵਰਣਨ ਕੀਤਾ ਹੈ, ਆਪਾਂ ਸਰਵਣ ਕੀਤਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਂਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।